Satguru Niranjan. ಆತನ ಬಲ ಪ್ರೀತಿ ತನ್ನ ಗುರು ಹರ ಕೃಷ್ಣ ಸಾಹಿಬ್ ಜೀ ತನ್ ತನ್ನ ಬಲ ಪ್ರೀತಿ पार ब्रह्म गुर नाई पे पार ब्रह्म गुर नाई पे वे भैनो पार ब्रह्म पार ब्रह्म गुर नाई पे पार ब्रह्म गुर नाई पे पार ब्रह्म गुर नाई पे पार ब्रह्म गुर नाई तू सतगुरु क्यों जुगी गुरु हर कृष्ण साहब जी तू सतगुरु क्यों जुगी ऐ भावना रखनी है आप आपे परमेश्वर तू सतगुरु क्यों जुगी आप आपे परमेश्वर पार ब्रह्म गुर
नारायण कलाता जग में परवरियो
आज दे दिन आप नारायण
निरंकार अकार निरंकार अकार ज्योत जग मंडल करियो आप नारायण कलातार जग में परवरियो
पार ब्रह्म गुर नाई भेद पार ब्रह्म गुर नाई सारिया भैणा भेज जो बाबा जी दे चरणा च पार ब्रह्म गुर नाई भेद
पार ब्रह्म गुर नाई भेद
सतगुर मेरा सदा सदा ना आवे ना जाए ओ अविनाशी पुरख है सब मैं रहा समाए नाही भेद सत युग ते माने ओ छल्यो बलबावन भायो त्रेते ते माने ओ राम रघुवंश कहायो द्वापर कृष्ण मुरार कंस कृतार्थ कियो उग्र सैन को राज अबे भगते जन दियो कल युग प्रमाण नानक गुरु अंगद अमर कहायो अंगद अमर कहायो ए गुरु दा राज फिर केड़ा जी श्री गुरु राज अब चल अटल टल आद पुरख फुरमाए पार ब्रह्म गुर नाही भेद पार ब्रह्म गुर नाही सारिया भैणा
मेहमा कहीं न जाए और समरथ देव गुरपार परम परमेश्वर गुरपार परम परमेश्वर हम पर परलख पेव
पार परम गुर नाई पेव पार परम गुर नाई पेव
पार
ज्ञान त्यान किच कर्म न जाना सार न जाना तेरी सब ते वड़ा सतगुरु नानक जिन कल राखी मेरी
हां जी पार ब्रह्म गुरु नाई परम गुरु
सच्चे पैणो
नानक सोदे सिमरत देव पार ब्रह्म गुर नाही भेद वाहो वाहो सतगुर निरंकार है वाहो सारी संगत वाहो वाहो सतगुर निरंकार वाहो वाहो सतगुर जिस अंत न पारावार अंत न पारावार वाहो वाहो सतगुर निरंकार
ਕੀਰਤਨ ਕਿੱਥੇ ਹੋ ਰਿਹਾ ਹੈ? ਕਿਸੇ ਦੇ ਗੱਲ ਨਾ ਪਕੜ ਚਾਹੀ ਹੋਵੇ ਤੇ ਮਹਾਂਪੁਰਸ਼ ਪੜਾਉਂਦੇ ਸੀ, ਮੈਂ ਗਾ ਕੇ ਨਹੀਂ ਪੜਦਾ। ਧਾਰਨਾ ਪੜਾਉਂਦੇ ਸੀ ਜਿੰਦੇ ਮੇਰੀ ਏ ਮਿੱਟੀ ਦੀ ਏ, ਜਿੰਦੇ ਮੇਰੀਏ ਮਿੱਟੀ ਦੀ ਏ ਢੇਰੀਏ, ਰੱਬ ਬਾਲਾ ਪ੍ਰੀਤਮ ਵਿੱਚੋਂ ਵੇਖ ਲੈ। ਜਿੰਦੇ ਮੇਰੀਏ ਮਿੱਟੀ ਦੀ ਏ ਢੇਰੀਏ, ਰੱਬ ਬਾਲਾ ਪ੍ਰੀਤਮ ਵਿੱਚੋਂ ਵੇਖ ਲੈ। ਗੱਜ ਕੇ ਆਖੋ ਸਤਿਗੁਰ, ਵਾਹੋ ਵਾਹੋ ਸਤਿਗੁਰ ਨਿਰੰਗ। ਅੱਜ ਸਮਝੋ ਕੀਰਤਨ ਕਿੱਥੇ ਹੋ ਰਿਹਾ, ਇਹ ਪਤਾ ਹੋਣਾ ਚਾਹੀਦਾ। ਵਿੱਚ ਪ੍ਰਮਾਣ ਕਿਹੜੇ ਦਿੱਤੇ ਗਏ, ਕਿੱਥੇ ਕੀਰਤਨ? ਬਾਬਾ ਆਨੰਦ ਸਿੰਘ ਜੀ ਦਾ ਇਹਦੇ ਬਾਰੇ ਬਚਨ ਏ, ਕਹਿੰਦੇ ਉਹ ਧੰਨੇ ਨੂੰ ਪੱਥਰ ਤੇ ਰੱਬ ਵਾਲੀ ਭਾਵਨਾ ਬਣ ਗਈ, ਤੇਰੀ ਅਜੇ ਗੁਰੂ ਗ੍ਰੰਥ ਸਾਹਿਬ ਤੇਰੀ ਬਣੀ। ਗੱਜ ਕੇ ਆਖੋ ਸਾਧ, ਉਹ ਪੱਥਰ ਤੇ ਰੱਬ ਵਰਗੀ ਭਾਵਨਾ ਧੰਨੇ ਦੀ ਬਣ ਗਈ, ਤੇਰੀ ਬਾਲਾ ਪ੍ਰੀਤਮ ਤੇ ਨਹੀਂ ਬਣੀ। ਗੱਜ ਕੇ ਆਖੋ ਸਾਧਨਾ, ਹਰ ਜੀਓ ਨਾਮ ਪਰਿਓ ਰਾਮਦਾਸ। ਹਰੀ ਨੇ ਆਪਣਾ ਨਾਮ ਹਟਾ ਕੇ ਰਾਮਦਾਸ ਰੱਖ ਲਿਆ। ਗੱਜ ਕੇ ਆਖੋ ਸਾਧਨਾ, ਆ ਪੜ੍ਹਾਈ ਕਰਨੀ, ਰੱਬ ਵੱਖਰਾ ਨਹੀਂ ਲੱਭਣਾ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਤਿ ਬਲਵੰਡੇ ਦੀ ਵਾਰ ਏ, ਗੁਰੂ ਰਾਮਦਾਸ ਦੀ ਉਸਤਤ। ਧੰਨ ਧੰਨ ਰਾਮਦਾਸ ਗੁਰ ਜੀ ਨੇ ਸਿਰਿਆ ਤੇ ਨੇ ਸੁਆ। ਇਹਦੇ ਚ ਪੰਗਤੀ ਹੈ ਵੀ ਸੰਗਤ ਜਿਹੜੀ ਏ ਗੁਰੂ ਰਾਮਦਾਸ ਜੀ ਨੂੰ ਕੀ ਸਮਝ ਕੇ ਨਮਸਕਾਰ ਕਰਦੀ ਸੀ? ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਉਹ ਜਿੰਦੇ ਮੇਰੀ ਏ ਮਿੱਟੀ ਦੀ ਏ ਢੇਰੀਏ, ਰੱਬ ਬਾਲਾ ਪ੍ਰੀਤਮ ਵਿੱਚੋਂ ਵੇਖ ਲੈ। ਆਖੋ ਸਤਨਾਮ। ਆਓ ਜੀ ਦੂਜਾ ਸ਼ਬਦ, ਗੁਰਪੂਰਾ ਪਇਆ, ਗੁਰਪੂਰਾ ਪਇਆ, ਗੁਰਪੂਰਾ ਪਇਆ, ਸੰਗਤ ਬੋਲੇ ਗੁਰ ਵਾਹ ਗੁਰ ਸਾਰੇ ਗੁਰ ਪੂਰਾ ਪਾਇਆ ਸੰਗਤ ਗੁਰ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਜੰਤੀਆ ਭੋਜਨ ਗੁਰ ਪੂਰਾ ਪਾਇਆ ਗੁਰ ਅੱਜ ਦੇ ਦਿਨ ਬਾਲਾ ਪ੍ਰੀਤਮ ਦੇ ਪਿਆਰ ਵਿੱਚ ਫਿਰ ਇੱਕ ਵਾਰੀ ਆਖੋ ਸਤਨਾਮ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਹੋਇਆ ਇਹ ਜਥਾ ਜਮੁਨਾ ਪਾਰ ਦਿੱਲੀ ਭਾਈ ਮਤੀ ਦਾ ਸੇਵਕ ਜਥੇ ਦਾ ਉਪਰਾਲਾ, ਉਹਨਾਂ ਦੇ ਪਿਆਰ ਭਰੇ ਸੱਦੇ ਤੇ ਜਿੰਨੀਆਂ ਸੰਗਤਾਂ ਆਈਆਂ ਨੇ, ਇਹ ਸਾਰਾ ਜਥਾ ਸਾਧ ਸੰਗਤ ਜੀ ਸਾਰੀ ਸੰਗਤ ਦੇ ਚਰਨਾਂ ਤੇ ਮੱਥਾ ਟੇਕਦਾ ਜੀ, ਪ੍ਰਵਾਨ ਕਰਿਓ ਜੀ। ਦੋਵੇਂ ਸ਼ਬਦ ਜਿਹੜੇ ਹੈ ਭਾਵਨਾ ਤੇ ਲੱਗੇ ਹੈ, ਆਖੋ ਸਤਨਾਮ। ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ, ਜਨ ਨਾਨਕ ਗੁਰ ਪੂਰਾ ਪਾਇਆ। ਇਹ ਜਿੰਨੀ ਸੰਗਤ ਬੈਠੀ ਜੇ ਗੁਰੂ ਘਰ ਵਿੱਚ ਭਾਵਨਾ ਕੰਮ ਕਰਦੀ, ਗੱਜ ਕੇ ਆਖੋ ਸਾਥ ਨਾਲ ਭਾਵਨਾ। ਮੈਂ ਸੱਚ ਕਹਿਣਾ, 98 ਸਾਲਾਂ ਦੀ ਗੱਲ ਹੈ ਤੇ ਅੰਮ੍ਰਿਤਸਰ ਦਾ ਪਰਿਵਾਰ ਹੈ, ਉਹ ਦਰਬਾਰ ਸਾਹਿਬ ਜਾਂਦੇ ਗੁਰੂ ਰਾਮਦਾਸ ਦੇ ਦਰ ਤੇ ਰੋਜ਼ ਸਵੇਰੇ। ਇੰਨੀ ਕੁ ਸ਼ੀਸ਼ੀ ਜਿਹੜੀਆਂ ਸਿਮਕੋ ਵਾਲੀਆਂ ਸ਼ੀਸ਼ੀਆਂ ਇਸ ਤਰ੍ਹਾਂ ਜਾਂ ਕੋਈ ਖਾਲੀ ਹੁੰਦੀ ਹੈ, ਅੰਮ੍ਰਿਤ ਲੈ ਕੇ ਆਉਂਦੇ ਸੀ, ਉਹ ਇੱਕ ਜਗ੍ਹਾ ਰੱਖ ਦਿੰਦੇ ਸੀ ਤੇ ਬੱਚਿਆਂ ਨੂੰ ਹਦਾਇਤ ਹੁੰਦੀ ਸੀ ਨਹਾਉਣ ਤੋਂ ਬਾਅਦ ਗੁਰੂ ਰਾਮਦਾਸ ਦੇ ਦਰ ਦਾ ਅੰਮ੍ਰਿਤ ਪੀਣਾ ਹੈ। ਸੇਮ ਉਹੋ ਜੀ ਸ਼ੀਸ਼ੀ ਇੱਕ ਦਿਨ ਉੱਥੇ ਉਹਦੇ ਚ ਤੇਜ਼ਾਬ ਪਿਆ ਸੀ, ਆਖੋ ਸਾਧਨ ਗਲਤੀ ਨਾਲ ਜਾਂ ਜਿਵੇਂ ਸ਼ਾਹੀ ਸੁਭਾ, ਇਹ 8-9 ਸਾਲ ਦੀ ਗੱਲ ਹੈ, ਕੁਦਰਤੀ ਸਾਹਮਣੇ ਆ ਗਈ। ਉਹ ਸਹਿ ਸੁਭਾ ਉਹੋ ਜੀ ਸੇਮ ਸ਼ੀਸ਼ੀ ਉਹ ਜਗ੍ਹਾ ਰੱਖੀ ਗਈ। ਇਹ ਬੀਤਿਆ ਵਾਕਿਆ ਹੈ। ਉਹ ਬੱਚੇ ਨੇ ਸ਼ੀਸ਼ੀ ਖੋਲੀ, ਵੀ ਰੋਜ਼ ਦੀ ਰੁਟੀਨ ਵਾਂਗ ਮੰਮੀ ਨੇ ਪਾਪਾ ਨੇ ਅੰਮ੍ਰਿਤ ਰੱਖਿਆ ਹੋਣਾ, ਇੰਜ ਖੋਲ ਕੇ ਤੇ ਮੁੱਖ ਵਿੱਚ ਜਿਵੇਂ ਅੱਗੇ ਪਾਉਂਦੇ ਸੀ ਨਾ, ਤੇ ਹੁਣ ਹੈ ਤੇਜ਼ਾਬ ਸੀ ਪਰ ਭਾਵਨਾ ਉਹਨਾਂ ਬੱਚਿਆਂ ਦੀ ਪੀਣ ਵਾਲੀ ਸੀ ਕਿ ਅਸੀਂ ਗੁਰੂ ਰਾਮਦਾਸ ਦੇ ਦਰ ਦਾ ਰੋਜ਼ ਦੀ ਰੁਟੀਨ 'ਚ ਅੰਮ੍ਰਿਤ ਪੀ ਰਹੇ ਹਾਂ। ਯਕੀਨ ਜਾਣਿਓ ਬੀਤੀ ਗੱਲ ਹੈ। ਉਹ ਜਦੋਂ ਬੱਚੇ ਨੇ ਇੰਜ ਮੁੱਖ 'ਚ ਪਾਉਣ ਲੱਗਾ ਨਾ ਜੀ, ਜਿੰਨਾ ਮੁੱਖ 'ਚ ਗਿਆ ਜਿੰਨਾ ਮੁੱਖ 'ਚ ਗਿਆ ਉਹਨਾਂ ਦੀ ਭਾਵਨਾ ਦਾ ਸਦਕਾ ਉਹਨੂੰ ਗੁਰੂ ਰਾਮਦਾਸ ਨੇ ਅੰਮ੍ਰਿਤ ਬਣਾ ਦਿੱਤਾ। ਜਿੰਨੇ ਛਿੱਟੇ ਬਾਹਰ ਡਿੱਗੇ ਕੱਪੜਿਆਂ ਤੇ ਉਹ ਕੱਪੜੇ ਸਾਰੇ ਹੀ ਉੱਥੋਂ ਉੱਥੋਂ ਸੜ ਗਏ, ਮੁੱਖ ਵਾਲੇ 'ਚ ਕੁਝ ਨਹੀਂ ਹੋਇਆ, ਭਾਵਨਾ ਕੰਮ ਕਰਦੀ, ਬਾਹਰਲੇ ਛਿੱਟੇ ਪੈ ਗਏ। ਜਿੱਥੇ ਜਿੱਥੇ ਛਿੱਟਾ ਪਿਆ ਨਾ ਤੇਜ਼ਾਬ ਦਾ, ਉੱਥੋਂ ਉੱਥੋਂ ਹੀ ਉਹ ਸਾਰਾ ਜੋ ਕੱਪੜਾ ਸੜ ਜਾ ਜਾਂਦਾ ਨਾ, ਪਰ ਜਿੰਨੇ ਛਿੱਟੇ ਮੁੱਖ 'ਚ ਚਲੇ ਗਏ ਉਹ ਜਵਾਨ ਨੂੰ ਕੁਝ ਨਹੀਂ ਹੋਇਆ। ਇਹ ਇੱਕ ਹਕੀਕਤ ਜੇ ਸੱਚਾਈ ਗੁਰੂ ਸਾਹਿਬ ਦੀ ਜੋਰੀ 'ਚ ਕਹਿ ਰਿਹਾ, ਉਦੋਂ ਸਾਨੂੰ ਸਾਰੀ ਚੀਜ਼ ਉਦੋਂ ਆਪ ਅੱਖੀ ਵੇਖੀ ਵੀ ਜਿੰਨੇ ਛਿੱਟੇ ਬਾਹਰ ਡਿੱਗ ਪਏ ਹੈ ਉਹਨਾਂ ਕੱਪੜੇ ਸਾੜਦੇ ਜਿਹੜੇ ਮੁੱਖ ਦੇ ਵਿੱਚ ਜਵਾਨ 'ਚ ਉਹ ਭਾਵਨਾ ਅੰਮ੍ਰਿਤ ਦੇ ਨਾਲ ਪੀਤੇ ਉਹਨੇ ਉਹ ਕੰਮ ਕੀਤਾ। ਗੱਜ ਕੇ ਆਖੋ ਸਾਰਾ ਭਾਵਨਾ। ਇਹ ਜਿੰਨੀ ਸੰਗਤ ਬੈਠੀ ਜੇ ਭਾਵਨਾ ਦੀ ਲੋੜ ਹੈ। ਇਹਨਾਂ ਚੀਜ਼ਾਂ ਨੂੰ ਸਮਝੋ। ਇਹ ਮੈਂ ਗੱਲ ਕੋਈ ਆਮ ਨਹੀਂ ਕਹੀ, ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ ਰੱਬ ਬਾਲਾ ਪ੍ਰੀਤਮ ਚੋਂ ਵੇਖ ਲੈ, ਉਹ ਰੱਬ ਕਲਗੀਆਂ ਵਾਲੇ ਚੋਂ ਵੇਖ ਲੈ, ਰੱਬ ਗੁਰੂ ਗ੍ਰੰਥ ਸਾਹਿਬ ਚੋਂ ਵੇਖ ਲੈ। ਗੱਜ ਕੇ ਆਖੋ ਸਤਨਾਮ ਵੀ ਤੇਰੀ ਭਾਵਨਾ ਆ ਹੋਵੇ ਪਾਰ ਬ੍ਰਹਮ ਗੁਰ ਨਾਹੀ ਭੇ। ਇੱਕ ਭਾਈ ਗੁਰਦਾਸ ਜੀ ਦੀ ਵਾਰ ਹੈ, ਉਹ ਸ਼ੁਰੂ ਹੁੰਦੀ ਇੱਥੋਂ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਉਹਦੇ ਚ ਉਹਨਾਂ ਦੋ ਗੱਲਾਂ ਕਹੀਆਂ, ਗੁਰੂ ਧਰਤੀ ਵਰਗਾ, ਗੁਰੂ ਸ਼ੀਸ਼ੇ ਵਰਗਾ। ਆਖੋ ਸਤਨਾਮ। ਇਹ ਪੰਕਤੀਆਂ ਨੇ, ਜਿਉਂ ਕਰ ਨਿਰਮਲ ਆਰਸੀ, ਆਰਸੀ ਦਾ ਅਰਥ ਸ਼ੀਸ਼ਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਭਾਲੀਏ ਤੇ ਹੋ ਵੇਖਾਲਾ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਇਹ ਵਾਰ ਹੈ ਉਹਨਾਂ ਦੀ। ਉਹਦੇ ਚ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਧਰਤੀ ਵਰਗਾ, ਗੁਰੂ ਸ਼ੀਸ਼ੇ ਵਰਗਾ। ਉਹਦਾ ਕੀ ਮਤਲਬ? ਕਿ ਧਰਤੀ ਵਿੱਚ ਜੋ ਬੀਜੋਗੇ ਉਹ ਉੱਗੇਗਾ। ਕਹਿੰਦੇ ਗੁਰੂ ਵੀ ਧਰਤੀ ਵਰਗਾ, ਗੁਰੂ ਤੇ ਜਿਹੋ ਜਿਹੀ ਭਾਵਨਾ ਬਣਾਓਗੇ ਉਹੋ ਜਿਹਾ ਹੀ ਫਲ ਤੁਹਾਡੀ ਝੋਲੀ ਚ ਪਏਗਾ। ਦੂਜੀ ਮਿਸਾਲ ਦਿੱਤੀ ਸ਼ੀਸ਼ੇ ਦੀ, ਜਿਉਂ ਕਰ ਨਿਰਮਲ ਆਰਸੀ, ਆਰਸੀ ਦਾ ਅਰਥ ਸ਼ੀਸ਼ਾ, ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਭਾਲੀਏ। ਉਹ ਭਾਈ ਗੁਰਦਾਸ ਜੀ ਕਹਿੰਦੇ ਸ਼ੀਸ਼ੇ ਅੱਗੇ ਰੋਣ ਵਾਲਾ ਮੂੰਹ ਕਰਕੇ ਦੇਖ ਤੇ ਉਹ ਤੈਨੂੰ ਰੋਣ ਵਾਲਾ ਨਜ਼ਰ ਆਊ, ਹੱਸ ਕੇ ਵੇਖ ਹੱਸਿਆ ਨਜ਼ਰ ਆਊ, ਗੁੱਸੇ ਵਾਲਾ ਚਿਹਰਾ ਬਣਾ ਕੇ ਵੇਖ ਸ਼ੀਸ਼ੇ ਨੇ, ਗੁੱਸੇ ਵਾਲਾ ਤੈਨੂੰ ਵਿਖਾਉਣਾ। ਤੇ ਜਿਹੋ ਜਿਹਾ ਤੂੰ ਮੂੰਹ ਬਣਾਇਆ ਉਹੋ ਜਿਹਾ ਹੀ ਸ਼ੀਸ਼ੇ ਵਿੱਚ ਨਜ਼ਰ ਆਉਣਾ। ਜਿਹੋ ਜਿਹੀ ਭਾਵਨਾ ਨਾਲ ਤੂੰ ਗੁਰੂ ਨੂੰ ਅਰਾਧਣਾ ਉਹੋ ਜਿਹਾ ਹੀ ਫਲ ਤੇਰੀ ਝੋਲੀ ਚ ਪੈਣ। ਗੱਜ ਕੇ ਆਖੋ ਸਤਨਾਮ। ਭਾਵਨਾ ਕੰਮ ਕਰਦੀ, ਭਾਵਨਾ ਬਣਾਓ। ਮੈਂ ਗੱਲਾਂ ਨਿੱਕੀਆਂ ਨਿੱਕੀਆਂ ਸਾਂਝੀਆਂ ਕਰ ਲੈਣਾ ਜੀ। ਦੱਸੋ ਜਿਸ ਬੀਬੀ ਦਾ ਵਿਚਾਰ ਬਣਿਆ ਹੋਏਗਾ, ਆ ਗਈ ਨਾ ਤਰੇੜ ਭਾਵਨਾ ਚ, ਕਿ ਗੁਰੂ ਰਾਮਦਾਸ ਦਾ ਤੁਹਾਨੂੰ ਪਤਾ ਬਾਬਾ ਜੀ ਦਾ ਪੁੱਤਰ ਪ੍ਰਿਥੀ ਚੰਦ, ਉਹ ਥੋੜਾ ਅਗੇਂਸਟ ਵਾਲਾ ਕੰਮ ਸੀ ਸਾਰਾ ਹੀ। ਗੁਰੂ ਗ੍ਰੰਥ ਸਾਹਿਬ ਸ਼ਬਦ ਦਰਜ ਨੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੂੰ ਹੋ ਤੂੰ ਤਿੰਨ ਸਿਉ ਝਗੜਤ ਪਾਪ। ਜਿਹਨੇ ਜਣਿਆ ਹੋਵੇ ਉਹਦੇ ਨਾਲ ਝਗੜਾ ਨਹੀਂ ਕਰੀਦਾ। ਆਖੋ ਸਤਨਾਮ। ਜਿਹਨੇ ਪੈਦਾ ਕੀਤਾ ਹੋਵੇ ਤੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਤਾਂ ਮਤਲਬ ਝਗੜਦੇ ਸੀ ਪ੍ਰਿਥੀ ਚੰਦ, ਮਹਾਰਾਜ ਨੇ ਸ਼ਬਦ ਉਚਾਰੇ ਹੋਏ। ਹੁਣ ਕਿਸੇ ਦੀ ਆਹ ਭਾਵਨਾ ਬੀਬੀ ਅੰਮ੍ਰਿਤਸਰ ਦੀ ਬਣ ਗਈ, ਵੀਰ ਜੀ ਗੁਰੂ ਰਾਮਦਾਸ ਚ ਤਾਕਤ ਨਹੀਂ ਸੀ, ਉਹ ਆਪਣੇ ਪ੍ਰਿਥੀ ਚੰਦ ਪੁੱਤਰ ਦੀ ਬਿਰਤੀ ਨੂੰ ਬੁੱਧੀ ਨੂੰ ਸਹੀ ਕਰ ਦਿੰਦੇ, ਉਹ ਕਿਉਂ ਗਲਤ ਬੰਨੇ? ਹੁਣ ਤੁਸੀਂ ਦੱਸੋ ਕਿੰਨਾ ਕਿੰਨਾ ਹੈਂਡਲ ਚੇਂਜ ਹੋ ਜਾਏਗਾ ਜਿਹਦੇ ਇਹੋ ਜਿਹੇ ਖਿਆਲ ਬਣਨੇ ਸ਼ੁਰੂ ਹੋ ਜਾਣ। ਹੁਣ ਕਿਤੇ ਇਹੋ ਜਿਹਾ ਫੁਰਨਾ ਵੀ ਬਣ ਜਾਏ ਗੁਰੂ ਤੇ, ਉਸ ਫੁਰਨੇ ਨੂੰ ਜਨਮ ਨਾ ਲੈਣ ਦੇਣਾ, ਉਹ ਫੁਰਨੇ ਨੂੰ ਗਿਆਨ ਨਾਲ ਮੇਟਣਾ। ਗਿਆਨ ਨਾਲ ਕੀ ਕਹਿਣਾ? ਉਹ ਗੁਰੂ ਰਾਮਦਾਸ ਵਿੱਚ ਤੇ ਸਾਰੀ ਤਾਕਤ ਹੈ, ਉਹ ਸਾਡੇ ਵਾਸਤੇ ਕਰਕੇ ਵਿਖਾ ਰਹੇ ਨੇ। ਵੇਖੀ ਤੇਰੇ ਘਰ ਚ ਵੀ ਮਾੜਾ ਉੱਚੀ ਨੀਵੀਂ ਹੋ ਗਈ, ਦਿਲ ਨੂੰ ਨਾ ਲਾ ਲਈ, ਮੇਰੇ ਵੀ ਹੁੰਦੀ ਪਈ ਹੈ। ਉਹ ਸਾਡੇ ਲਈ ਉਹਨਾਂ ਨੇ ਸੜਕ ਬਣਾਈ। ਗੱਜ ਕੇ ਆਖੋ ਸਾਧਨਾ। ਸਾਡੇ ਲਈ ਪੂਰਨੇ ਪਏ, ਸਾਡੇ ਲਈ ਇਹ ਪੂਰਨੇ ਪਾਏ ਨੇ, ਚੱਲ ਕੇ ਵਿਖਾਇਆ। ਗੱਜ ਕੇ ਆਖੋ ਸਾਧਨ, ਚੱਲ ਕੇ। 58 ਸਾਲ ਦੇ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਉਹਦੀ ਜਨਾਨੀ ਨੇ ਵਾਲ ਖੋਲੇ, ਵਾਲ ਪੁੱਟਣੇ ਸ਼ੁਰੂ ਕਰਤੇ, ਰੋਣੇ ਧੋਣੇ ਸ਼ੁਰੂ ਕਰਤੇ, ਤਰਨ ਤਾਰਨ ਦਾ ਜਾਂ ਰੋਟੀ ਖਾਣੀ ਛੱਡਤੀ, ਖਾਣਾ ਪੀਣਾ ਛੱਡਤਾ, ਬੁਰਾ ਹਾਲ ਕਰ ਲਿਆ। ਉਹਦੇ ਪੁੱਤਰ ਆਏ, ਦਾਸ ਨੂੰ ਮਿਲੇ ਵਾਗੂ ਸੀ, ਕਹਿੰਦੇ ਇੱਕ ਪਿਤਾ ਚਲਾ ਗਿਆ, ਇੱਕ ਮਾਤਾ ਨੇ ਬੁਰਾ ਹਾਲ ਕਰ ਲਿਆ, ਘਰ ਆਓ। ਚਲੋ ਗਏ ਘਰ, ਬਹੁਤ ਬੁਰਾ ਹਾਲ ਜੀ, 10 ਦਿਨ ਤੋਂ ਤੇਲ ਹੀ ਨਹੀਂ ਲਾਇਆ, ਵਾਲ ਖੁੱਲੇ, ਬੁਰਾ ਹਾਲ, ਨਾ ਖਾਣਾ ਪੀਣਾ, ਨਾ ਕੁਝ, ਅੱਖਾਂ ਸੁੱਜੀਆਂ ਪਈ। ਮੈਂ ਕੋਲ ਹੋ ਕੇ ਪੁੱਛਿਆ, ਮੈਂ ਕਿਹਾ ਮਾਤਾ ਜੀ ਆ ਕੀ ਹਾਲ ਬਣਾਇਆ? ਕਾਰਨ ਇਹ, ਕਾਰਨ ਕੀ? ਪਤੀ ਚੜ੍ਹਾਈ ਕਰ ਗਿਆ। ਕਹਿੰਦੀ ਨਹੀਂ। ਮੈਂ ਕਿਹਾ ਫਿਰ ਇਹ ਹਾਲਤ ਕਿਉਂ? ਕਹਿੰਦੀ ਵੀ ਮੈਂ ਆਹ ਕਾਰਨ ਹੈ ਕਿ 80-90 ਸਾਲ ਦੇ ਹੋ ਕੇ ਕਿਉਂ ਨਹੀਂ ਗਏ, 58 ਦੇ ਕਿਉਂ ਚਲੇ ਗਏ? ਆਖੋ ਸਤਨਾਮ ਵੀ ਅਜੇ ਹੋਰ 80-90 ਲਾਗੇ ਜਾਂਦੇ, 58 ਦੇ ਕਿਉਂ ਮੇਰਾ ਘਰ ਵਾਲਾ ਰੱਬ ਲੈ ਗਿਆ? ਤਾਂ ਮੈਂ ਬਹੁਤ ਅਪਸੈਟ ਹਾਂ। ਫਿਰ ਦਾਸ ਨੇ ਨਿੱਘੀ ਜਿਹੀ ਗੱਲ ਕਹੀ, ਮੈਂ ਬਾਬਾ ਜੀ ਬੇਨਤੀ ਕਰਾਂ। ਕਹਿੰਦੀ ਦੱਸੋ। ਮੈਂ ਕਿਹਾ ਦੂਜੇ ਪਾਤਸ਼ਾਹ ਨੇ ਚੋਲਾ ਬਦਲਿਆ ਉਮਰ 50 ਦੇ ਕਰੀਬ, ਧਿਆਨ ਦੇ। ਚੌਥੇ ਪਾਤਸ਼ਾਹ ਨੇ ਚੋਲਾ ਬਦਲਿਆ ਉਮਰ 50 ਦੇ ਕਰੀਬ। ਪੰਜਵੇਂ ਪਾਤਸ਼ਾਹ ਨੇ ਚੋਲਾ ਬਦਲਿਆ ਉਮਰ 50 ਦੇ ਕਰੀਬ। ਛੇਵੇਂ ਪਾਤਸ਼ਾਹ ਨੇ ਚੋਲਾ ਬਦਲਿਆ ਉਮਰ 50 ਦੇ ਕਰੀਬ। ਸੱਤਵੇਂ ਪਾਤਸ਼ਾਹ ਚੋਲਾ ਬਦਲਿਆ ਉਮਰ 50 ਦੇ ਕਰੀਬ। ਅੱਠਵੇਂ ਪਾਤਸ਼ਾਹ ਚੋਲਾ ਬਦਲਿਆ ਬਾਲ ਅਵਸਥਾ। ਨੌਵੇਂ ਪਾਤਸ਼ਾਹ ਚੋਲਾ ਬਦਲਿਆ ਉਮਰ 50 ਦੇ ਕਰੀਬ। ਮੈਂ ਕਿਹਾ ਮਾਤਾ ਜੀ ਦਸਵੇਂ ਪਾਤਸ਼ਾਹ ਨੇ ਚੋਲਾ ਬਦਲਿਆ ਉਮਰ 42 ਸਾਲ। ਗੱਲ ਸੁਣੋ, ਗਿਆਨ ਦੀ ਲੋੜ ਹੈ। ਮੈਂ ਕਿਹਾ ਕਲਗੀਧਰ ਕੀ ਨਹੀਂ ਸੀ ਕਰ ਸਕਦੇ, ਗੁਰੂ ਅੰਗਦ ਸਾਹਿਬ ਕੀ ਨਹੀਂ ਸੀ ਕਰ ਸਕਦੇ, ਗੁਰੂ ਅਰਜਨ ਦੇਵ, ਗੁਰੂ ਰਾਮਦਾਸ, ਗੁਰੂ ਹਰਗੋਬਿੰਦ ਸਾਹਿਬ ਕੀ ਨਹੀਂ ਸੀ ਕਰ ਸਕਦੇ? ਸਭ ਕੁਝ ਕਰ ਸਕਦੇ ਨੇ, ਪਰ ਤਾਂ ਵੀ ਉਸ ਉਮਰ ਮੁਤਾਬਕ ਚੋਲਾ ਬਦਲ ਰਹੇ, ਸਾਡੇ ਲਈ ਪੂਰਨੇ ਪਾ ਰਹੇ ਆ ਵੀ ਵੇਖ ਲੈ ਮੈਂ ਵੀ ਆਪਣੇ ਤੇ ਢਾਲਿਆ। ਯਕੀਨ ਜਾਣਿਓ, ਇੰਨੀ ਕੁ ਗੱਲ ਮਾਤਾ ਨੂੰ ਸੁਣਾਉਣ ਦੀ ਦੇਰ ਸੀ। ਮੈਂ ਕਿਹਾ ਸਤਿਗੁਰਾਂ ਨੇ ਤੇ ਆਪਣੇ ਤੇ ਢਾਲ ਕੇ ਵਿਖਾਇਆ, ਆਖੋ ਸਤਨਾਮ, ਆਪਣੇ ਤੇ ਕਰਕੇ ਵਿਖਾਇਆ। ਉਸ ਤੋਂ ਬਾਅਦ ਬਸ ਉਹ ਗਿਆਨ ਹੋਣ ਦੀ ਲੋੜ ਸੀ, ਹੈਂਡਲ ਚੇਂਜ ਹੋ ਗਿਆ, ਰੋਟੀ ਖਾਣੀ ਵੀ ਸ਼ੁਰੂ ਹੋ ਗਈ, ਸਾਰੀ ਹਾਲਤ ਠੀਕ ਹੋ ਗਈ। ਵੀ ਵਾਕੇ ਮੈਂ ਕਹਿੰਦੀ ਹਾਂ ਮੇਰਾ ਪਤੀ 58 ਚ ਕਿਉਂ ਚਲਾ ਗਿਆ? ਤੇ ਬਾਜਾਂ ਵਾਲੇ ਕੀ ਨਹੀਂ ਕਰ ਸਕਦੇ? ਉਹ ਸਾਰੀ ਮਾਲਕ ਨੇ ਸ੍ਰਿਸ਼ਟੀ ਦੇ ਵਧਾ ਸਕਦੇ, ਘਟਾ ਸਕਦੇ, ਸਭ ਕੁਝ ਕਰ ਸਕਦੇ, ਪਰ ਆਪਣੇ ਤੇ ਉਤਰਾ ਹੀ ਢਾਲਿਆ। ਇਹ ਕਰਕੇ ਵਿਖਾਇਆ ਸਾਡੇ ਵਾਸਤੇ, ਕਈ ਜਗ੍ਹਾ ਸਤਿਗੁਰਾਂ ਨੇ ਪੂਰਨੇ ਪਾਏ ਹੁੰਦੇ, ਆਖੋ ਸਤਨਾਮ। ਸਾਡੀ ਸਿੱਖਿਆ ਲਈ ਹੁਣ ਉਹ ਬੀਬੀ ਦੇ ਮਨ ਦੀ ਭਾਵਨਾ ਇਹ ਬਣ ਗਈ ਵੀ ਗੁਰੂ ਰਾਮਦਾਸ ਚ ਤਾਕਤ ਨਹੀਂ ਸੀ, ਉਹਨਾਂ ਨੇ ਪੁੱਤਰ ਦੀ ਬੁੱਧੀ ਬਦਲਾ ਦਿੰਦੇ ਹੈ ਜੀ। ਤੇ ਅਗਰ ਆਹ ਭਾਵਨਾ ਬਣੇ, ਆ ਗਈ ਨਾ ਤਰੇੜ ਗੁਰੂ ਤੇ, ਗੁਰੂ ਦੇ ਵਿੱਚ ਤਾਕਤ ਨਹੀਂ, ਫਿਰ ਪ੍ਰਾਪਤੀ ਨਹੀਂ ਹੁੰਦੀ, ਜੋ ਮਰਜ਼ੀ ਕਰ ਲਈਏ। ਆ ਮੇਰੀ ਇੱਕ ਉਂਗਲ ਵੇਖਿਓ, ਉਸ ਬੀਬੀ ਦੀ ਭਾਵਨਾ ਕਿ ਵੀ ਗੁਰੂ ਰਾਮਦਾਸ ਤਾਕਤ ਨਹੀਂ, ਪੁੱਚੇ ਦੀ ਬੁੱਧੀ ਨਹੀਂ ਸੀ ਬਣਾ ਸਕਦੇ। ਆ ਦੂਜੀ ਉਂਗਲ ਵੇਖਿਓ, ਭਾਈ ਵੀਰ ਸਿੰਘ ਦੀ ਭਾਵਨਾ, ਹੈਰਾਨ ਹੋ ਜਾਓਗੇ। ਭਾਈ ਵੀਰ ਸਿੰਘ ਦੀਆਂ ਕਿਤਾਬਾਂ ਪੜ੍ਹੋ, ਕਹਿੰਦੇ ਗੁਰੂ ਰਾਮਦਾਸ ਤੂੰ ਇੰਨਾ ਵੱਡਾ, ਗੁਰੂ ਰਾਮਦਾਸ ਤੂੰ ਇੰਨਾ ਵੱਡਾ, ਤੇਰੇ ਦਰ ਤੇ ਹਰਿਮੰਦਰ ਸਾਹਿਬ ਅੱਠੇ ਪੈਰ ਕੀਰਤਨ ਦਾ ਸਦਕਾ, ਨਾਮ ਜਪਣ ਦਾ ਸਦਕਾ, ਗੁਰੂ ਰਾਮਦਾਸ ਤੂੰ ਇੰਨਾ ਵੱਡਾ, ਲੱਖਾਂ ਬੰਦੇ ਹਰਿਮੰਦਰ ਸਾਹਿਬ ਤੇਰੇ ਚਰਨਾਂ ਚੋਂ ਰੋਜ਼ ਜੀ ਦਾਨ ਪ੍ਰਾਪਤ ਕਰਦੇ ਨੇ। ਜੀ ਦਾਨ ਦੇਖ ਲਓ, ਗੱਲ ਸਮਝਿਓ, ਇਹ ਵੀ ਉਂਗਲ ਹੈ, ਆ ਵੀ ਉਂਗਲ ਹੈ। ਉਸ ਬੀਬੀ ਵੱਲ ਵੇਖ ਲਓ ਤੇ ਭਾਵਨਾ ਕਿੱਥੇ ਵੀ ਪਿਤਾ ਜੀ ਵਿੱਚ ਆਣੀ, ਭਾਈ ਵੀਰ ਸਿੰਘ ਜੀ ਵੱਲ ਵੇਖ ਲਓ ਤੇ ਮੈਂ ਕਹਿੰਦਾ ਬੈਟਰੀ ਚਾਰਜ ਹੋ ਜਾਂਦੀ ਕਿ ਵਾਕੇ ਗੁਰੂ ਰਾਮਦਾਸ ਤੇਰੇ ਦਰ ਤੋਂ ਲੱਖਾਂ ਬੰਦੇ ਰੋਜ਼ ਜੀ ਦਾਨ ਲੈ ਰਹੇ ਨੇ। ਗੱਜ ਕੇ ਆਖੋ ਸਤਿਗੁਰ। ਜਿੰਨੀ ਸੰਗਤ ਸਮਝਿਓ, ਗੱਲਾਂ ਖੁੱਲੀਆਂ ਕਰ ਲਈ ਦੀਆਂ ਆਪ ਜੀ ਦੇ ਨਾਲ, ਵੀ ਕਦੀ ਗੁਰੂ ਲਈ ਆਪਣੀ ਭਾਵਨਾ ਚ ਤਰੇੜ ਨਾ ਆਣ ਦੇਣੀ। ਜਪਜੀ ਸਾਹਿਬ ਪੜ੍ਹ ਰਹੇ ਹੋ, ਸੁਮਨੀ ਸਾਹਿਬ ਪੜ੍ਹ ਰਹੇ ਹੋ, ਕੋਈ ਅਰਦਾਸ ਕਰ ਰਹੇ ਹੋ, 6 ਮਹੀਨੇ ਨਹੀਂ ਪੂਰੀ ਹੋਈ, ਆਪਣੇ ਚ ਕਮੀ ਲੱਭਣੀ ਹੈ, ਮਨਾ ਤੇਰੇ ਪੜ੍ਹਨ ਵਿੱਚ ਕਮੀ ਹੋਊ, ਤੇਰੀਆਂ ਕਰਤੂਤਾਂ ਚ ਕਮੀ ਹੋਊ, ਤੇਰੇ ਸਿਆਣਪਾਂ ਜਿਹੜੀਆਂ ਨਹੀਂ ਮੁੱਕੀਆਂ ਹੋਣਗੀਆਂ, ਤੂੰ ਅਜੇ ਤਰਸ ਮੰਗਿਆ ਨਹੀਂ ਹੋਏਗਾ, ਓਏ ਗੁਰੂ ਚ ਕਮੀ ਕੋਈ ਨਹੀਂ। ਗੱਜ ਕੇ ਆਖੋ ਸਤਨਾਮ, ਉਹਦੇ ਚ ਕਮੀ ਕੋਈ ਨਹੀਂ। ਇਹ ਲੋੜ ਹੈ, ਭਾਵਨਾ ਕੰਮ ਕਰਦੀ। 8-9 ਸਾਲ ਪਹਿਲਾਂ ਮੈਨੂੰ ਇੱਕ ਸਰੀਰ ਨੇ, ਇਹ ਵੀ ਉਹਦੀ ਵੀ ਭਾਵਨਾ ਹੀ ਤਰੇੜ ਸੀ, ਮੈਨੂੰ ਕਹਿੰਦੇ ਵੀਰ ਜੀ ਗੁਰੂ ਅਰਜਨ ਦੇਵ ਤੱਤੀ ਲੋਹ ਤੇ ਬੈਠੇ ਤੇ ਮਹਾਰਾਜ ਵਿੱਚ ਤਾਕਤ ਨਹੀਂ ਸੀ, ਠੰਡੀ ਕਰ ਦਿੰਦੇ ਹੱਕ ਸੱਤ। ਗੁਰੂ ਅਰਜਨ ਦੇਵ ਤੱਤੀ ਲੋਹ ਤੇ ਬੈਠੇ ਤੇ ਉਹਨਾਂ ਨੇ ਇੰਨੇ ਕਸ਼ਟ ਸਹਾਰੇ, ਦੇਖੋ ਆ ਗਈ ਨਾ ਤਰੇੜ, ਇੰਨੇ ਕਸ਼ਟ ਸਹਾਰੇ। ਉਹਨਾਂ ਦਾ ਕੋਈ ਕਰਮ ਸੀ? ਭੁੱਲ ਕੇ ਨਾ ਸੋਚਿਓ ਵੀ ਸਤਿਗੁਰੂ ਤੱਤੀ ਰੇਤ ਪੁਆਈ, ਤੱਤੀ ਲੋਹ ਤੇ ਬੈਠੇ, ਕੀ ਉਹਨਾਂ ਦਾ ਕਰਮ ਸੀ ਕੋਈ? ਨਹੀਂ। ਇਹ ਕਿਸੇ ਮੈਨੂੰ ਸੱਜਣ ਨੇ ਕਿਹਾ ਸੀ ਮਹਾਰਾਜ ਨੇ ਕੋਈ ਐਸਾ ਕਰਮ ਕੀਤਾ ਸੀ ਤੱਤੀ ਲੋਹ ਤੇ ਬੈਠੇ? ਫਿਰ ਦਾਸ ਨੇ ਜਵਾਬ ਦਿੱਤਾ, ਮੈਂ ਕਿਹਾ ਭੁੱਲਿਆ, ਇਹ ਫੁਰਨਾ ਭੁੱਲ ਕੇ ਵੀ ਨਾ ਬਣਾਈ ਵੀ ਗੁਰੂ ਅਰਜਨ ਦੇਵ ਤੱਤੀ ਲੋਹ ਤੇ ਬੈਠੇ, ਉਹਨਾਂ ਦਾ ਕੋਈ ਕਰਮ ਸੀ? ਤਾਂ ਮੈਂ ਕਿਹਾ ਨਹੀਂ, ਗੁਰੂ ਅਰਜਨ ਦੇਵ ਏਡੇ ਵੱਡੇ ਨੇ, ਚੌਂ ਠੰਡੀ ਵੀ ਕਰ ਸਕਦੇ ਐ। ਗੁਰੂ ਅਰਜਨ ਦੇਵ ਦਾ ਕੋਈ ਕਰਮ ਨਹੀਂ, ਜਿਹੜਾ ਉਹ ਤੱਤੀ ਲੋਹ ਤੇ ਬੈਠੇ ਨੇ ਉਹ ਕੀ ਕਰਮ ਹੈ? ਜਿਹੜਾ ਤੱਤੀ ਲੋਹ ਤੇ ਬੈਠੇ ਨੇ ਤੇ ਪਤਾ ਨਹੀਂ ਦੁਨੀਆਂ ਤੇ ਕਿਹੜੀ ਅੱਗ ਵਰਸਣੀ ਹੈ, ਜਿਸ ਅੱਗ ਨੂੰ ਗੁਰੂ ਅਰਜਨ ਦੇਵ ਸਰੀਰ ਤੇ ਲੈ ਕੇ ਦੁਨੀਆਂ ਨੂੰ ਬਚਾ ਰਹੇ ਨੇ। ਇਹ ਸੱਚਾਈ। ਹੁਣ ਤੁਸੀਂ ਕਹਿ ਦਿਓ ਵੀ ਗੁਰੂ ਅਰਜਨ ਦੇਵ ਜੀ ਦਾ ਕੋਈ ਕਰਮ ਹੈ ਤਾਂ ਤੱਤੀ? ਨਹੀਂ, ਇਸ ਹਕੀਕਤ ਹੈ ਦਿਆਲੂ ਬਹੁਤ ਸੀ ਗੁਰੂ ਅਰਜਨ ਦੇਵ, ਬਹੁਤ ਦਿਆਲੂ ਸੀ, ਬਹੁਤ ਹੀ ਦਿਆਲੂ, ਕਸ਼ਟ ਵੇਖ ਹੀ ਨਹੀਂ ਸਕਦੇ, ਐਵੇਂ ਦੇ ਨਹੀਂ ਤਰਨ ਤਾਰਨ ਰਚਦਾ, ਅੱਖੀ ਡਿੱਠੀਆਂ ਤਰੀਕਾਂ, ਅੱਖੀ ਡਿੱਠੀਆਂ ਮਿਸਾਲਾਂ ਬੰਦੇ ਅੱਜ ਵੀ ਹਾਜ਼ਰ ਨੇ ਜਿਹੜੇ ਤਰਨ ਤਾਰਨ ਸ਼ਰਧਾ ਨਾਲ ਗਏ ਨੇ ਤੇ ਚਮੜੀ ਦੇ ਰੋਗ ਜਿਹੜੇ ਮੋਕੇ ਤੇ ਕੋੜ ਦੇ ਰਾਜੀ ਹੋਏ ਨੇ, ਪ੍ਰਤੱਖ ਬਚਨ ਅੱਜ ਵੀ ਵਰਤ ਰਿਹਾ। ਦਿਆਲੂ ਬਣੇ ਸੀ, ਨਹੀਂ ਵੇਖ ਸਕੇ ਕਿਸੇ ਦੀ ਚਮੜੀ ਦਾ, ਕਿਸੇ ਦੇ ਤਨ ਦੀ ਜਿਹੜੇ ਚਮੜੀ ਦੀ ਪ੍ਰੋਬਲਮ ਆ ਜਾਂਦੀ ਹੈ, ਨਹੀਂ ਵੇਖ ਸਕੇ। ਅੱਜ ਵੀ ਮੋਹਾਲੀ ਕੁਰਾਲੀ ਦੇ ਕਈ ਸਰੀਰ ਤੇ ਐਲਰਜੀ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਵਿਧੀ ਨਾਲ ਉਹਨਾਂ ਨੂੰ ਭੇਜਿਆ। ਅੱਜ ਦੀ ਡੇਟ ਵਿੱਚ 90-95% ਪ੍ਰਤੱਖ ਰਾਜੀ ਨੇ, ਦਿਆਲੂ ਬੜੇ ਸੀ ਪਿਤਾ ਜੀ। ਆ ਜਿਹੜੀ ਸੁਮਨੀ ਸਾਹਿਬ ਦੀ ਰਚਨਾ ਪਿਤਾ ਜੀ ਨੇ ਕੀਤੀ, ਬਹੁਤ ਦਿਆਲੂ ਸੀ, ਉਹ ਖਜ਼ਾਨਾ ਦੇ ਤਾਂ ਕਿ ਇਹ ਘਰ ਦੇ ਕਲੇਸ਼ ਵੀ ਦੂਰ ਕਰੇਗੀ, ਤਨ ਦੇ ਰੋਗ ਵੀ, ਮਨ ਦੇ ਗੱਜ ਕੇ ਆਖੋ ਸਤਨਾਮ। ਮੈਂ ਕਿਹਾ ਇਹ ਗੁਰੂ ਅਰਜਨ ਦੇਵ ਜੀ ਆ ਭਾਵਨਾ ਨਹੀਂ ਬਣਾਉਣੀ ਵੀ ਉਹਨਾਂ ਦਾ ਕੋਈ ਕਰਮ ਸੀ ਤੇ ਤੱਤੀ ਲੋ ਮਿਲ ਗਈ, ਨਹੀਂ, ਦਿਆਲੂ ਬੜੇ ਸੀ। ਉਸ ਸਮੇਂ ਪਤਾ ਨਹੀਂ ਦੁਨੀਆਂ ਤੇ ਕਿਹੜੀ ਅੱਗ ਵਰਸਣੀ ਸੀ, ਅੱਗ ਉਹ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਤੇ ਲੈ ਲਈ ਤੇ ਸਾਨੂੰ ਦੁਨੀਆਂ ਨੂੰ ਬਚਾ ਲਿਆ। ਗੱਜ ਕੇ ਕਹਿ ਦਿਓ ਸਤਨਾਮ। ਇਹ ਜਿੰਨੀਆਂ ਸੰਗਤਾਂ, ਇਸ਼ਾਰਾ ਸਮਝੋ, ਭਾਵਨਾ ਗੁਰੂ ਲਈ ਭਾਵਨਾ। ਆ ਇੱਕ ਵਾਰੀ ਪੜਿਓ ਵੀਰ, ਇੱਕ ਵਾਰੀ ਭੈਣਾ, ਬਹੁਤ ਸਤਿਕਾਰਤ ਸ਼ਖਸੀਅਤਾਂ ਵੀ ਆਈਆਂ ਨੇ, ਦਿੱਲੀ ਕਮੇਟੀ ਦੇ ਮੈਂਬਰ ਸਾਹਿਬਾਨ ਵੀ, ਹੋਰ ਵੀ ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਬਸ ਥੋੜਾ ਜਿਹਾ ਹੀ ਟਾਈਮ ਜੀ, 10-15 ਮਿੰਟ ਹੀ, ਫਿਰ ਆਪ ਜੀ ਨੇ ਜਿਵੇਂ ਵੀ ਅਗਲਾ ਪ੍ਰੋਗਰਾਮ। ਸਾਰੀ ਸੰਗਤ ਇੱਕ ਵਾਰੀ ਆਪਣੇ ਪਿਤਾ ਜੀ ਨੂੰ ਕਿਹੜੀ ਅੱਖ ਨਾਲ ਵੇਖਣਾ ਹੈ? ਸਭ ਤੇ ਵੱਡਾ ਸਤਿਗੁਰ ਨਾਨਕ, 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 ਸਭ ਤੇ ਵੱਡਾ ਸਭ ਤੇ ਵੱਡਾ ਸਭ ਤੇ ਵੱਡਾ ਸਤਿਗੁਰ ਨਾਨਕ।
ਤੇ ਵੱਡਾ
ਜਿਹੜਾ ਪ੍ਰਮਾਣ ਦੇ ਸਕਦਾ
ਸੰਸਰ ਕੋ ਲਾਗੇ ਟੂੰਡ ਰਹੇ ਹਮ ਊਚਾ ਮੈਂ ਪੇਖੇ ਓਰੀ ਊਚਾ ਊਚਾ ਮੋਹਨ ਸਭ ਤੇ ਊਚਾ
ਆਵੇ ਵੱਡਾ ਸਤਿਗੁਰ ਨਾਨਕ
ਅਬਨਾਸੀ ਅਤੇ ਅਛਲ ਅਛੇਉ ਜਗਤ ਗੁਰੂ ਗੁਰ ਨਾਨਕ ਦੇਉ ਜਗਤ ਗੁਰੂ ਗੁਰ ਨਾਨਕ ਦੇਉ
ਆਵੇ ਵੱਡਾ ਸਤਿਗੁਰ ਇੱਕ ਤੇ ਲੱਤਾਂ ਕਾ ਮੈਲ ਨਾ ਪਵੇ ਸਭ ਤੇ ਵੱਡਾ ਸਤਨਾਮ। ਪੰਜ ਸੱਤ ਮਿੰਟ ਚ ਆਪਾਂ ਸਮਾਪਤੀ ਵੱਲ ਆ। ਟਿਕਾਓ ਬਖਸ਼ਿਓ ਭਾਵਨਾ ਉਹ ਸਮੇਂ ਵੀ ਕਈਆਂ ਦੀ ਭਾਵਨਾ ਨਹੀਂ ਸੀ ਬਣਦੀ, ਇੰਨੀ ਉਮਰ ਦਾ ਬੱਚਾ ਗੁਰੂ ਕਿਵੇਂ ਆਖੋ ਸਤਨਾਮ। ਭਾਵਨਾ ਵਾਲਿਆਂ ਦੇ ਵੇੜੇ ਪਾਰ ਹੋ ਜਿੰਨੀਆਂ ਸੰਗਤਾਂ ਅੱਖਾਂ ਚ ਨਸ਼ਾ ਰੱਖੋ ਬਾਲਾ ਪ੍ਰੀਤਮ ਦੇ ਚਰਨਾਂ ਦਾ, ਆਖੋ ਸਾਧਨਾ ਉਹਨਾਂ ਨੂੰ ਆਪਣਾ ਬਣਾਓ, ਆਪਣਾ ਆਪ ਸਮਰਪਿਤ ਕਰੋ, ਉਹ ਪੜ੍ਹਾਈ ਕਰੋ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ, ਤੇਰੇ ਕੋਲ ਹੀ ਹੈ, ਤੇਰੇ ਆ ਭਾਵਨਾ। ਮੈਂ ਇੱਕ ਅੱਧੀ ਦੋ ਛੋਟੀਆਂ ਜਿਹੀਆਂ ਗੱਲਾਂ ਕਰਨ ਲੱਗਾ। ਅੰਬਾਲੇ ਦੇ ਕੋਲ ਪੰਜੋਖਰਾ ਸਾਹਿਬ ਪੰਡਿਤ ਲਾਲ ਚੰਦ ਨੇ ਮਿਹਣਾ ਮਾਰਿਆ, ਨਾ ਹਰਕ੍ਰਿਸ਼ਨ ਦੁਆਪਰ ਦੇ ਅਵਤਾਰ ਜੀ ਤੋਂ ਉੱਤੇ ਗੀਤਾ ਦੇ ਅਰਥ ਪਤਾ। ਪਿਤਾ ਜੀ ਕਹਿੰਦੇ ਵੀ ਜੇ ਅਸੀਂ ਕਰਤੇ ਤੁਸੀਂ ਕਹਿਣਾ ਇਹ ਕੁੱਲ ਦੇ ਐ, ਛੋਟੇ ਹੁੰਦਿਆਂ ਕਰਾਤੀ ਹੋਣੀ ਪੜ੍ਹਾਈ। ਪੰਡਿਤ ਜੀ ਮਰਜ਼ੀ ਦਾ ਬੰਦਾ ਲੈ ਆਓ, ਹੁਣ ਉਹਨਾਂ ਲਿਆਂਦਾ ਕਿਨੂੰ ਤੁਹਾਨੂੰ ਪਤਾ, ਛੱਜੂ ਚੀਵਰ ਮੁੱਖ ਚੋਂ ਲਾਲਾਂ ਬੋਲ ਨਹੀਂ ਸਕਦੇ, ਕੰਨਾਂ ਤੋਂ ਸਾਰੀ ਬਾਤ। ਕਹਿੰਦਾ ਜੀ ਇਹਦੇ ਕੋਲੋਂ ਕਰਾਓ ਅਰਥ। ਪਿਤਾ ਜੀ ਨੇ ਰੱਖੀ ਛੜੀ, ਕਹਿੰਦੇ ਪੰਡਿਤ ਜੀ ਬੋਲੋ ਸਲੋਕ ਗੀਤਾ ਦੇ। ਉਹ ਗੀਤਾ ਦੇ ਸਲੋਕ ਬੋਲਦੇ ਐ ਤੇ ਉਹ ਛੱਜੂ ਝੀਵਰ ਜੀ, ਤਿੰਨਾਂ ਭਾਵਨਾ ਦਾ ਗਿਆਨ ਹੋ ਗਿਆ। ਪਿਤਾ ਜੀ ਛੜੀ ਨਾਲ ਆਖੋ ਸਾਧਨਾ, ਉਹ ਅਰਥ ਕਰਦੇ ਆ। ਗੱਲ ਸਮਝੋ ਕਿੱਥੇ ਆਣੀ ਗੱਲ, ਇਹ ਸਾਖੀ ਸੁਣੀ ਤੁਸੀਂ। ਹੁਣ ਤੁਹਾਡੀ ਸਾਰੇ ਚੈੱਕ ਕਰੋ ਵੀ ਇਹ ਭਾਵਨਾ ਤੇ ਨਹੀਂ, ਗੁਰੂ ਹਰਕ੍ਰਿਸ਼ਨ ਸਾਹਿਬ ਨੇ ਛੱਜੂ ਝੀਵਰ ਦੇ ਛੜੀ ਰੱਖੀ, ਉਹਦੇ ਕੋਲੋਂ ਗੀਤਾ ਦੇ ਅਰਥ ਕਰਾਏ ਨਹੀਂ। ਨਿਰੀ ਐ ਭਾਵਨਾ ਨਹੀਂ ਰੱਖਣੀ, ਇੱਕ ਛੱਜੂ ਝੀਵਰ ਦੇ ਛੜੀ ਰੱਖੀ ਤੇ ਅਰਥ ਕਰਾਏ, ਯਕੀਨ ਜਾਣਿਓ। ਅੱਜ ਵੀ ਇਸ ਤਰ੍ਹਾਂ ਦੀ ਜਿਹਨੂੰ ਕੋਈ ਮੁਸ਼ਕਲ ਹੋਵੇ, ਅੱਜ ਵੀ ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਛੜੀਆਂ ਲਾ ਰਹੇ ਨੇ। ਅੱਜ ਵੀ ਵਰਤ ਰਹੇ ਹੈ, ਅੱਜ ਵੀ ਕਿਰਪਾ ਕਰ ਰਹੇ ਹੈ। ਸੱਚ ਕਹਿਣਾ, ਕੋਈ ਗੱਲ ਬਿਨਾਂ ਵੇਖੀ ਨਹੀਂ। ਇਹਨਾਂ ਐਡਰੈਸਾਂ ਨੂੰ ਲਿਖ ਕੇ ਰੱਖੋ, ਇਹ ਸਾਡੇ ਐਡਰੈਸ ਨੇ। ਜਲੰਧਰ ਦਾ ਪਰਿਵਾਰ ਜੇ ਮੇਰੇ ਕੋਲ ਐਡਰੈਸ ਲੈ ਸਕਦੇ ਹੋ। ਕੱਪੜੇ ਦਾ ਸ਼ੋਅਰੂਮ ਹੈ, ਮੇਰੇ ਖਿਆਲ ਨਾਲ 1-2 ਕਰੋੜ ਤੇ ਪਗੜੀ ਹੋਣੀ, ਜਿਹੜ ਮਾਰਕੀਟ ਦੀ ਦੁਕਾਨ ਹੈ ਤੇ 1 ਕਰੋੜ ਦਾ ਕੱਪੜਾ ਹੋਣਾ, 7-8 ਨੌਕਰ ਕੰਮ ਕਰਦੇ, ਉਮਰ ਸਾਰੀ ਜਿਹੜਾ ਉੱਥੇ ਬੱਚਾ ਬਹਿੰਦਾ ਪਰਿਵਾਰ ਦਾ 38-40 ਸਾਲ। ਹੁਣ ਇੱਕ ਬੱਚਾ 9 ਵਜੇ ਸ਼ੋਰੂਮ ਖੋਲਦਾ ਹੋਵੇ, ਰਾਤੀ 7 ਬੰਦ ਕਰਦਾ ਹੋਵੇ, ਲੱਖਾਂ ਦੀ ਵਟਕ ਹੋਵੇ, ਪਰ ਕਰਮ ਅੱਗੇ ਆ ਗਿਆ, ਸਾਧ ਸੰਗਤ ਡਿਪਰੈਸ਼ਨ ਹੋ ਗਈ, ਆਖੋ ਸਤਨਾਮ। ਜਿਹੜੀ ਅੱਜ ਬਿਮਾਰੀ ਬਹੁਤ ਚੱਲ ਪਈ ਹੈ, ਮੇਰਾ ਖਿਆਲ 15-20 ਪਿੱਛੇ ਇੱਕ ਨੂੰ ਹੈਗੀ, ਜਿਹਦਾ ਦੂਜਾ ਨਾਂ ਹੈ ਟੈਨਸ਼ਨ, ਡਿਪਰੈਸ਼ਨ, ਵਹਿਮ ਆਈ ਜਾਣੇ, ਭਰਮ ਆਈ ਜਾਣੇ, ਡਰ ਅੰਦਰ ਪੈਦਾ ਹੋ ਜਾਣਾ, ਬਿਮਾਰੀ ਹੈ, ਪ੍ਰੋਬਲਮ ਹੈ। ਇਹਦੀਆਂ 10-12 ਨਿਸ਼ਾਨੀਆਂ ਨੇ। ਉਹ ਕਈ ਵਾਰੀ ਉਹ ਬੰਦਾ ਇੱਕੋ ਬੰਦੇ ਦਾ ਨਾਂ ਲਈ ਜਾਏਗਾ, ਸਾਬਣ ਨਾਲ ਹੱਥ ਧੋਤੇ ਨੇ, ਉਹ ਧੋਲਿਆ ਫਿਰ ਧੋਈ ਜਾਏਗਾ, ਵਹਿਮ ਭਰਮ ਪਤਾ ਨਹੀਂ ਧੋਤੇ ਕਿ ਨਹੀਂ। ਮੈਂ ਇਹ ਬਿਮਾਰੀ ਦੀਆਂ ਨਿਸ਼ਾਨੀਆਂ ਨੇ, ਅਲੱਗ ਅਲੱਗ ਹਰ ਇੱਕ ਦੇ ਮੁਤਾਬਕ ਅਲੱਗ ਅਲੱਗ ਹੁੰਦੀਆਂ ਨੇ। ਜਿਹਨੂੰ ਟੈਨਸ਼ਨ ਵੀ ਕਹਿੰਦੇ, ਡਿਪਰੈਸ਼ਨ ਵੀ, ਤੇ ਤੁਹਾਨੂੰ ਪਤਾ ਸਭ ਨੂੰ ਕਿ ਜਦੋਂ ਡਾਕਟਰ ਕੋਲ ਜਾਈਏ ਤੇ ਇਹਦੀ ਦਵਾਈ ਜਿਹੜੀ ਵੀ ਹੈ, ਫਿਰ ਉਹ ਬੰਦਾ ਸੁੱਤਾ ਹੀ ਰਹਿੰਦਾ ਹੈ। ਯਕੀਨ ਜਾਣਿਓ, ਡਿਪਰੈਸ਼ਨ ਕਿਸੇ ਗੱਲ ਨੂੰ ਬਹੁਤ ਸੋਚ ਲਿਆ, ਉਹ ਲੱਗ ਗਈ, ਡਿਪਰੈਸ਼ਨ ਹੋ ਗਈ, ਟੈਨਸ਼ਨ ਹੋ ਗਈ, ਉਹ ਡਾਕਟਰਾਂ ਕੋਲ ਦਵਾਈਆਂ, ਤੇ ਉਹ ਦਵਾਈਆਂ ਸਾਰੀਆਂ ਸੌਣ ਦੀਆਂ, ਦਿਮਾਗ ਨੂੰ ਰੈਸਟ ਦਵਾਉਣੀ ਹੈ, ਸ਼ੋਰੂਮ ਵੀ ਬੰਦ ਹੋ ਗਿਆ, ਵਟਕ ਵੀ ਬੰਦ, ਮਾਲ ਵੀ ਲੱਗੇ, ਲੱਖਾਂ ਦੇ ਲੈਣੇ ਦੇਣੇ। ਮੈਂ ਵੇਖਣਾ ਰੱਬ ਦੀ ਆਉਣੇ, ਭਾਈ ਰਾਜਾ ਸਿੰਘ ਨੇ ਸ਼ਬਦ ਲਾਇਆ ਸੀ, ਭਿਖਾਰੀ ਦੇ ਰਾਜ ਕਰਾਵੇ, ਜਿਹੜੇ ਪ੍ਰਮਾਣ ਦੇ ਰਹੇ ਸੀ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਵੀ ਇੱਕ ਮਿੰਟ ਜਮੇ ਭਿਖਾਰੀ ਨੂੰ ਰਾਜ ਦੇ ਦੇਣਾ, ਰਾਜੇ ਨੂੰ ਭਿਖਾਰੀ ਕਰ ਦੇਣਾ, ਪੰਡਿਤ ਨੂੰ ਮੁਗਧਾਰੀ ਬਣਾ ਦੇਣਾ, ਮੁਗਧਾਰੀ ਨੂੰ ਪੰਡਿਤ ਬਣਾ ਦੇਣਾ. ਉਹ ਪ੍ਰਮਾਣ ਸਾਰੇ ਦੇ ਰਹੇ ਸੀ. ਹੁਣ ਵੇਖੋ ਇੱਕ ਬੰਦਾ ਰੋਜ਼ ਸ਼ੋਰੂਮ ਖੋਲਦਾ, ਲੱਖਾਂ ਦੀ ਸੇਲ ਕਰਦਾ, ਕਰੋੜਾਂ ਦੀ ਬਾਜ਼ਾਰ ਚ ਪਗੜੀ ਦੀ ਦੁਕਾਨ ਹੈ ਤੇ ਕਰੋੜਾਂ ਦਾ ਅੰਦਰ ਮਾਲ ਲੱਗਾ, ਤੇ ਇੱਕ ਨਿੱਕੀ ਜੀ ਵੇਖੋ ਡਿਪਰੈਸ਼ਨ ਬਿਮਾਰੀ ਹੋ ਗਈ ਹੈ, ਘਰ ਸੁੱਤਾ, ਸਭ ਸ਼ੋਰੂਮ ਵੀ ਬੰਦ, ਨੌਕਰ ਵੀ ਛੁੱਟੀ ਤੇ ਗੁਰਾਈਆਂ ਵੀ ਵਿੱਚੇ ਅੜੀਆਂ ਪਈਆਂ. ਰੱਬ ਵੇਖੋ ਕਿੱਥੇ ਇੱਕ ਸਕਿੰਟ ਚ ਨਿੱਕੀ ਚੀਜ਼ ਨਾਲ ਸਭ ਕੁਛ ਸਟੋਪ ਕਰਾ ਦਿੰਦਾ. ਆਖੋ ਸਾਥ ਨਾ ਡਰ ਕੇ ਰਹਿਣਾ ਚਾਹੀਦਾ, ਯਕੀਨ ਜਾਣੇ ਇਹ ਜਲੰਧਰ ਮੇਰੇ ਕੋਲ ਡਰੈਸ ਲੈ ਸਕਦੇ. ਇਹ ਜਦੋਂ ਪ੍ਰੋਬਲਮ ਹੋ ਗਈ, ਥੋੜਾ ਜਿਹਾ ਪਰਿਵਾਰ ਨਾਲ ਨੇੜਤਾ ਸੀ, ਘਰ ਗਏ, ਸਾਰੀ ਚੀਜ਼ ਅੱਖੀ ਵੇਖੀ, ਉਹ ਮੁੰਡਾ ਮੇਰੇ ਸਾਹਮਣੇ ਖਲੋ ਕੇ ਬਸ ਹੋਰ ਤਰ੍ਹਾਂ ਦੀ ਗੱਲਾਂ ਕਰੀ ਹੈ. ਤੇ ਮੈਂ ਕਹਾਂ ਇਹ ਦੁਕਾਨ ਤੇ ਕੀ ਜਾਊਗਾ, ਕਈ ਕੋਈ ਬੋਲੀ ਜਾਂਦਾ, ਇਹ ਕਿੱਥੋਂ ਦੁਕਾਨ ਤੇ ਅਟੈਂਡ ਕਰੂ, ਸਾਰੀ ਚੀਜ਼ ਬੰਦ, ਸਾਰੀ ਹੀ ਹਿੱਲ ਜੁੱਲ ਹੋ ਗਈ. ਮੈਂ ਦੋ ਮਿੰਟ ਸੋਚਣ ਲੱਗ ਪਿਆ ਵੀ ਆਹ ਬਿਮਾਰੀ ਦੀ ਦਵਾਈ ਬਾਬਾ ਜੀ ਨੇ ਕਿੱਥੇ ਰੱਖੀ, ਆਖੋ ਸਾਧਨਾ ਇਹਦਾ ਡਰੈਸ ਕਿਹੜਾ ਸਾਡੇ ਕੋਲ, ਇਹ ਹੁੰਦਾ ਜੀ. ਆ ਦਮਦਮਾ ਸਾਹਿਬ ਤੁਹਾਡਾ ਪੰਜਵਾਂ ਤਖ਼ਤ, ਤੁਹਾਨੂੰ ਸਭ ਨੂੰ ਪਤਾ ਉੱਥੇ ਸ਼ੀਸ਼ਾ, ਔਰ ਇੱਕ ਪਿੰਡ ਦੀ ਸੰਗਤ ਲਿਆਈ ਸੀ ਗੁਰੂ ਗੋਬਿੰਦ ਸਿੰਘ ਜੀ ਕੋਲ, ਉੱਥੇ ਕਾਗਜ਼ ਚੜਿਆ ਸੀ, ਸਤਿਗੁਰਾਂ ਨੇ ਐਂ ਕਾਗਜ਼ ਲਾਇਆ ਸੀ ਵੀ ਇਹ ਕੀ ਲਿਆਏ. ਜਦੋਂ ਕਾਗਜ਼ ਲਾਇਆ ਤਾਂ ਸ਼ੀਸ਼ਾ ਬੜੇ ਸੁੰਦਰ ਫਰੇਮ, ਗੁਰੂ ਗੋਬਿੰਦ ਸਿੰਘ ਦੇ ਮੁੱਖ ਚੋਂ ਨਿਕਲਿਆ ਸੀ. ਉਹ ਪਿੰਡ ਵਾਲੇ ਲੋਕੀ ਤੇ ਫਰੂਟ ਲਿਆਂਦੇ, ਪ੍ਰਸ਼ਾਦ ਆਮ ਹੁੰਦਾ ਨਾ, ਚਲੋ ਫਰੂਟ ਲੈ ਜਾਓ, ਮਠਿਆਈ ਲੈ ਜਾਓ, ਬਸਤਰ ਲੈ ਜਾਓ ਜਾਂ ਕੋਈ ਮਾਇਆ ਭੇਟਾ, ਆ ਕੀ ਲੈ ਜਾਓ, ਸ਼ੀਸ਼ਾ ਲੈ ਜਾਓ. ਉਹ 10-15 ਬੰਦੇ ਸੀ ਪਿੰਡ ਦੇ ਵਿੱਚੋਂ, ਉਹੀ ਬੋਲ ਪਿਆ, ਕਹਿੰਦਾ ਜੀ ਸਾਡੇ ਪਿੰਡ ਵਾਲਿਆਂ ਸਲਾਹ ਕੀਤੀ ਹੈ, ਸਾਡੀ ਰੋਜ਼ ਹਾਜ਼ਰੀ ਲੱਗੇ ਤੁਹਾਡੇ ਕੋਲ, ਵੀ ਅਸੀਂ ਤਾਂ ਹੁਣ ਇੱਕ ਦੋ ਦਿਨ ਹਾਜ਼ਰੀ ਲਾ ਕੇ ਚੱਲ ਜਾਵਾਂਗੇ, ਸਾਡੀ ਰੋਜ਼ ਲੱਗੇ. ਮਹਾਰਾਜ ਉਹ ਕਿਵੇਂ, ਕਹਿੰਦੇ ਜੀ ਸ਼ੀਸ਼ਾ ਰੋਜ਼ ਹਾਜ਼ਰੀ ਲਵਾਊਗਾ ਸਾਡੀ. ਮਹਾਰਾਜ ਕਹਿੰਦੇ ਉਹ ਕਿਵੇਂ, ਕਹਿੰਦੇ ਜੀ ਕਿਸੇ 2-3 ਸੁਲਝਿਆਂ ਨੇ ਰਾਏ ਦਿੱਤੀ ਸੀ ਸ਼ੀਸ਼ਾ ਮਹਾਰਾਜ ਨੂੰ ਭੇਟ ਕਰੋ. ਮਹਾਰਾਜ ਤੁਸੀਂ ਰੋਜ਼ ਜਦੋਂ ਦਸਤਾਰ ਸਜਾਓਗੇ ਨਾ ਸ਼ੀਸ਼ੇ, ਤੇ ਉਹ ਜਦੋਂ ਸ਼ੀਸ਼ਾ ਸਾਹਮਣੇ ਹੋਏਗਾ ਨਾ, ਤੇ ਇੱਕ ਵਾਰੀ ਸਾਡੇ ਪਿੰਡ ਦੀ ਤੁਹਾਡੇ ਮਨ ਚ ਯਾਦ ਆਊਗੀ, ਸਾਡੇ ਰੋਜ਼ ਪਿੰਡ ਦੀ ਹਾਜ਼ਰੀ ਮਨ ਚ ਲੱਗੂ. ਆਖੋ ਸਾਧਨਾ ਲੱਗਦੀ ਵੀ ਹੈ. ਆ ਬੀਬੀਆਂ ਨੂੰ ਆਪਣੇ ਪੇਕਿਆਂ ਤੋਂ ਕੁੱਕਰ ਮਿਲਿਆ ਹੋਵੇ ਨਾ, ਭਾਵੇਂ ਕੁੱਕਰ ਹੀ 300-400 ਰੁਪਏ ਦਾ, ਤੇ ਜਦੋਂ ਉਹਦੇ ਚ ਸਬਜ਼ੀ ਬਣਾਉਂਦੀਆਂ ਤੇ ਉਹ ਕੁੱਕਰ ਵੇਖ ਕੇ ਇੱਕ ਵਾਰੀ ਮਾਂ ਸਾਹਮਣੇ ਆ ਜਾਂਦੀ, ਇਹ ਮਾਂ ਨੇ ਦਿੱਤਾ ਸੀ ਦੀਵਾਲੀ ਨੂੰ. ਆਖੋ ਸਾਧਨਾ ਇਹ ਉਦੋਂ ਦਿੱਤਾ ਸੀ ਮੈਨੂੰ ਪਿਤਾ ਜੀ ਨੇ, ਆ ਜਾਂਦੀ ਚੀਜ਼ ਵੇਖ ਕੇ ਉਹ ਬੰਦੇ ਦੀ ਆ. ਮਹਾਰਾਜ ਜਦੋਂ ਸ਼ੀਸ਼ੇ ਜੇ ਅਸੀਂ ਤੁਸੀਂ ਦਸਤਾਰ ਸਜਾਓਗੇ ਤੇ ਸਾਡੇ ਪਿੰਡ ਦੀ ਇੱਕ ਵਾਰੀ ਤੇ ਤੇਰੇ ਮਨ ਚ ਕਲਗੀਆਂ ਵਾਲੇ ਇੱਕ ਵਾਰੀ ਬਸ ਯਾਦ ਹੀ ਆ ਜੇ ਤੇ ਸਾਡੇ ਪਿੰਡ ਤੇ ਕੋਈ ਦੁੱਖ ਨਹੀਂ ਆਊਗਾ, ਤੇਰੀ ਯਾਦ ਚੋਂ ਲੰਘੇ ਰੋਜ਼. ਮਹਾਰਾਜ ਬਸ ਪਿਆਰ ਵੇਖ ਕੇ ਖੁਸ਼ ਹੋ ਗਏ. ਕਹਿੰਦੇ ਫਿਰ ਉਹ ਪਿੰਡ ਵਾਲਿਓ, ਜਦ ਤੱਕ ਮੈਂ ਸਰੀਰ ਚ ਰਹਾਂਗਾ, ਦਸਤਾਰ ਸਜਾਵਾਂਗਾ, ਹਾਜ਼ਰੀ ਲੱਗੂ, ਪਰ ਤੁਹਾਡਾ ਪ੍ਰੇਮ ਵੇਖ ਕੇ ਜਾਓ, ਤੁਹਾਡੇ ਇਸ ਦਿੱਤੇ ਹੋਏ ਸ਼ੀਸ਼ੇ ਲਈ ਬਚਨ ਕਰਦੇ ਹਾਂ, ਧਰਤੀ ਤੇ ਕਿਸੇ ਨੂੰ ਲਕਵਾ ਹੋ ਜਾਏਗਾ, ਲਕਵਾ ਜਿਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਪੈਰਾਲਾਈਜ਼, ਆ ਇੱਕ ਬਾਂਹ ਰੁਕ ਜਾਂਦੀ ਹੈ ਪੈਰਾਲਾਈਜ਼, ਇੱਕ ਅੱਖ ਇੱਕ ਲੱਤ ਨੂੰ ਪਾਸਾ ਕਹਿੰਦੇ. ਮਹਾਰਾਜ ਕਹਿੰਦੇ ਧਰਤੀ ਤੇ ਕਿਸੇ ਨੂੰ ਲਕਵਾ ਹੋ ਜਾਊਗਾ ਇਹ ਸ਼ੀਸ਼ੇ ਦੇ ਸਾਹਮਣੇ, 3 ਦਿਨ 15 ਮਿੰਟ ਬਹਿ ਕੇ, 3 ਦਿਨ 15-15 ਮਿੰਟ ਵਾਹਿਗੁਰੂ ਵਾਹਿਗੁਰੂ ਜਪੇਗਾ, ਉਹਦੇ ਲਕਵੇ ਰਾਜੀ ਹੋਣਗੇ. ਅੱਜ ਵੀ ਵਰਤ ਰਹੇ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਜੀ. ਮੈਂ ਉਹਨਾਂ ਦੀ ਹਜ਼ੂਰੀ ਚ ਬੋਲ ਰਿਹਾ, ਹਜ਼ੂਰੀ ਚ ਸਿਰਫ ਮਹੀਨੇ ਦੀ ਗੱਲ ਜੇ ਪਾਣੀਪਤ ਦੀਵਾਨ ਲੱਗੇ, ਅਸੀਂ ਸਮਾਪਤੀ ਕਰਕੇ ਬਾਹਰ ਜਾ ਰਹੇ ਤੇ ਇੱਕ ਕਈ ਬੰਦੇ ਹੁੰਦੇ ਵੀ ਬੜਾ ਖੁੱਲਾ ਬੋਲਦੇ ਆ, ਵੀ ਵੇਖਦੇ ਹੀ ਨਹੀਂ, ਫੜ ਫੜ ਫੜਾ ਫੁੱਟ ਕਰੀ. ਮੈਂ ਬਾਹਰ ਗਿਆ ਤੇ ਇੱਕ ਸੱਜਣ ਬੜੀ ਸਪੀਡ ਤੇ, ਭਾਜੀ ਭਾਜੀ ਮੇਰੀ ਵੋਟੀ ਨੂੰ ਅਟੈਕ ਹੋ ਗਿਆ ਸੀ ਲਕਵੇ ਦਾ, ਮੈਂ ਟੇਪ ਸੁਣੀ ਸੀ, ਮੈਂ ਇੱਕ ਦਿਨ ਡਾਕਟਰ ਦੀ ਦਵਾਈ ਦਿੱਤੀ, ਅਗਲੇ ਦਿਨ ਹੀ ਮੈਂ ਸਾਬੋ ਕੀ ਤਲਵੰਡੀ ਲੈ ਗਿਆ. ਉੱਥੇ ਮੈਂ ਜਾ ਕੇ ਗ੍ਰੰਥੀ ਸਿੰਘ ਨੂੰ ਕਿਹਾ ਦੱਸੋ ਸ਼ੀਸ਼ਾ ਕਿੱਥੇ, ਮੈਂ ਵਾਹਿਗੁਰੂ ਵਾਹਿਗੁਰੂ 15 ਮਿੰਟ ਕਰਨਾ. ਕਹਿੰਦੇ ਮੈਨੂੰ ਗ੍ਰੰਥੀ ਸਿੰਘ ਨੇ ਕਿਹਾ ਭਾਈ ਸਾਹਿਬ ਜੇ ਸਾਬੋ ਕੀ ਤਲਵੰਡੀ ਆਏ ਤੇ ਸਹਿਜ ਰੱਖੋ, ਟੇਕ ਜੋ ਕਮਰਾ ਲਓ, ਲੰਗਰ ਛਕੋ, ਆਰਾਮ ਕਰੋ, ਬਾਣੀ ਪੜੋ, ਸੁਮਨੀ ਸਾਹਿਬ ਪੜੋ, ਜਪਜੀ ਸਾਹਿਬ ਪੜੋ, ਸਵੇਰੇ ਇੰਨੇ ਤੋਂ ਇੰਨੇ ਸ਼ੀਸ਼ਾ ਲੱਗੂ, ਉਦੋਂ ਭੁੱਲ ਜਾਓ ਕਾਹਲੀ, ਗ੍ਰੰਥੀ ਸਾਹਿਬ ਨੇ ਕਾਹਲੀ ਕੱਢਤੀ.
ਤੇ ਉਹ ਮੈਨੂੰ ਸੁਣਾਉਣ ਲੱਗਾ, ਕਹਿੰਦਾ ਉਹ ਤਿੰਨ ਦਿਨ ਸਹਿਜ ਵਿੱਚ 15-15 ਮਿੰਟ ਮੇਰੀ ਪਤਨੀ ਨੇ, ਮੈਂ ਯਕੀਨ ਜਾਣੇ ਬਾਬਾ ਜੀ ਦੀ ਜੋਰੀ ਚ ਕਹਿ ਰਿਹਾ, ਘਰ ਵਾਲੀ ਨੂੰ ਵੀ ਬਾਂਹ ਫੜ ਕੇ ਲਿਆ, ਕਹਿੰਦਾ ਆ ਘਰ ਵਾਲੀ ਜਿਹਦੀ ਇੱਕ ਬਾਂਹ ਇੱਕ ਲੱਤ ਇੱਕ ਅੱਖ ਅੱਧੀ ਬੰਦ, ਸਾਰਾ ਅਟੈਕ ਹੋ ਜਾਂਦਾ ਜੀ, ਤੇ ਕਹਿੰਦਾ ਅੱਜ ਦੀ ਡੇਟ ਵਿੱਚ ਉਹ 3 ਦਿਨ ਦੀ ਹਾਜ਼ਰੀ ਕਰਕੇ ਉੱਥੇ ਹੀ ਕਹਿੰਦਾ 80% ਰਾਜੀ ਹੋ ਗਈ। ਇਹਨੂੰ ਕੀ ਕਹੋਗੇ, ਇਹਨੂੰ ਕੀ ਕਹੋਗੇ? ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਤੁਹਾਡਾ ਉਹ ਸ਼ੀਸ਼ੇ ਦੀ ਕੋਈ ਗੱਲ ਨਹੀਂ, ਅੱਜ ਵੀ ਤੁਹਾਡਾ ਬਚਨ ਕੰਮ ਕਰ ਰਿਹਾ। ਆਖੋ ਸਾਧਨਾ, ਬਚਨ ਵਰਤ ਰਿਹਾ। ਅੱਜ ਵੀ ਉਹ ਬਚਨ ਵਰਤਦਾ ਪਿਆ, ਉਹ ਕਿਰਪਾ ਵਰਤ ਰਹੀ ਹੈ। ਉਹ ਜਲੰਧਰ ਦਾ ਪਰਿਵਾਰ ਬੱਚੇ ਨੂੰ ਡਿਪਰੈਸ਼ਨ, ਅੱਤ ਦੁਖੀ, ਯਕੀਨ ਜਾਣਿਓ ਮੈਂ ਇੱਕ ਮਿੰਟ ਸੋਚਿਆ, ਮੈਂ ਕਿਹਾ ਐਡਰੈਸ ਕਿੱਥੇ ਹੈ ਇਹ ਚੀਜ਼ ਦਾ, ਨਾਲ ਹੀ ਪੰਜੋਖਰਾ ਸਾਹਿਬ ਸਾਹਮਣੇ ਆ ਗਿਆ। ਆਖੋ ਸਤਨਾ, ਮੈਂ ਕਿਹਾ ਬਾਬਾ ਜੀ ਨੇ ਸੋਟੀ ਲਾਈ ਸੀ ਵੀ ਉਧਰ ਵੀ ਉਹ ਚੀਜ਼ ਸੀ ਰਲਦੀ ਮਿਲਦੀ, ਤੇ ਦਾਸ ਨੇ ਬੇਨਤੀ ਕੀਤੀ, ਮੈਂ ਕਿਹਾ ਜੀ ਫਿਰ ਆਵਾਜ਼ਾਂ ਕਿੱਥੋਂ ਆ ਗਈਆਂ ਹੈ? ਅੱਛਾ ਜੀ, ਅਸੀਂ ਆਪਣੀ ਆਵਾਜ਼ ਸ਼ੁਰੂ ਕਰ ਲਈ ਹੈ, ਓਨੇ ਚਿਰ ਨੂੰ ਫਿਰ ਲੰਘ ਜਾਣਗੇ ਉਹ ਵੀ, ਚਲੋ ਆਪਣੇ ਰੰਗ ਚ ਲੱਗੇ ਆ। ਤੇ ਆ ਕੀ ਨਾ ਕਹੇ ਗੋਲਡੀ, ਪੱਕੇ ਪੂਰੇ ਨਾਂ ਦੱਸ ਦੇਣਾ ਮੈਨੂੰ ਹੈ, ਜਤਿੰਦਰ ਸਿੰਘ ਗੋਲਡੀ ਵੀਰ ਜੀ ਨੂੰ, ਜੀ ਆਇਆਂ ਨੂੰ, ਮਨਮੋਹਨ ਸਿੰਘ ਜੀ, ਮੋਂਟੂ ਮਿੰਟੂ ਵੀਰ ਜੀ, ਜੀ ਆਇਆਂ ਨੂੰ। 5 ਮਿੰਟ ਸਮਾਪਤੀ ਜੀ, ਆਪ ਜੀ ਦੇ ਸਤਿਕਾਰ ਕਰਨੇ, ਭਾਈ ਮਤੀ ਦਾ ਸੇਵਕ ਜਥਾ ਇਹ ਆਪ ਜੀ ਨੂੰ ਬਹੁਤ ਪਿਆਰ ਕਰਦੇ ਆ, ਔਰ ਆਪ ਜੀ ਦੀਆਂ ਸੀਸਾਂ, ਔਰ ਚਲੋ ਵਿੱਚੋਂ ਹੀ ਗੱਲ ਨਿਕਲ ਆਈ ਹੈ, ਮਤਲਬ ਸਾਨੂੰ ਵੀ ਨਹੀਂ ਸੀ ਪਤਾ ਕਿ ਇਹ ਜਿਹੜਾ ਭਾਈ ਮਤੀ ਦਾਸ ਸੇਵਕ ਜਥਾ ਹੈ ਜਮੁਨਾ ਪਾਰ, ਇੰਨੀਆਂ ਗੁਪਤ ਸੇਵਾਵਾਂ ਇਹ ਕਰ ਰਹੇ ਨੇ। ਥੋੜਾ ਤੁਸੀਂ ਸਟੇਜ ਤੇ ਸਾਰਿਆਂ ਨਜ਼ਾਰਾ ਵੇਖ ਹੀ ਲਿਆ ਕਿ ਵੇਖੋ ਨਿਰਵੈਰਤਾ ਵੀ ਹੈ। ਜਿੰਨੇ ਬੱਚੇ ਆਏ, ਮੈਂ ਇੱਕ ਜਾਂ 2 ਸਿੱਖ ਹੋਣੇ, ਬਾਕੀ ਸਾਰੇ ਦੂਜੇ ਧਰਮਾਂ ਨਾਲ ਰਿਲੇਟਡ, ਤੇ ਕੋਈ CA ਤੇ ਪਹੁੰਚੇ ਹੈ ਤੇ ਕੋਈ ਕਿੱਥੇ, ਤੇ ਉਹਨਾਂ ਨੂੰ ਇਹਨਾਂ ਵੱਲੋਂ ਕਈ ਸਾਲਾਂ ਤੋਂ 8-10 ਸਾਲ ਤੋਂ ਉਹ ਐਜੂਕੇਸ਼ਨ ਦੀ ਸਾਰੀ ਖਰਚਾ ਇਹ ਸਾਰਾ ਜਥਾ ਭਾਈ ਮਤੀ ਦਾ ਸੇਵਕ ਜਥਾ ਕਰ ਰਿਹਾ। ਅੱਜ ਇਹਨਾਂ ਨੂੰ ਮੈਂ ਪੁੱਛਿਆ ਤੇ ਭਾਈ ਮਤੀ ਦਾਸ ਜੀ ਐਜੂਕੇਸ਼ਨਲ ਭਲਾਈ ਕੇਂਦਰ ਇਹਨਾਂ ਨੇ ਖੋਲਿਆ ਹੋਇਆ, ਜਿਹਦੇ ਚ 131 ਬੱਚੇ, ਕਿਸੇ ਦੀ ਪਿਤਾ ਨਹੀਂ ਹੈਗੇ, ਕਿਸੇ ਦੀ ਮਾਤਾ ਵੀ ਨਹੀਂ ਹੈਗੇ ਤੇ ਪਿਤਾ ਵੀ ਨਹੀਂ, ਤੇ ਕਈ ਬਹੁਤ ਪੂਅਰ, ਉਹ 131 ਬੱਚਿਆਂ ਨੂੰ ਹਰ ਮਹੀਨੇ ਆ ਸੰਗਤ ਦੇ ਦਿੱਤੇ ਦਸਵੰਦ ਵਿੱਚੋਂ ਉਹਨਾਂ ਨੂੰ ਪੜ੍ਹਾਈ ਕਰਾਉਣੀ, ਇਹ ਬੜੀ ਵੱਡੀ ਜਥੇ ਦੀ ਸੇਵਾ। ਆਖੋ ਸਤਨਾਮ। ਤੇ ਮੈਨੂੰ ਆ ਕੁਝ ਦਿਨ ਹੋਏ ਪਤਾ ਲੱਗਾ ਵੀ ਭਾਈ ਮਤੀ ਦਾਸ ਜੀ ਰਾਸ਼ਨ ਸੇਵਾ ਭਲਾਈ ਕੇਂਦਰ ਕਹਿੰਦੇ, ਉਹ ਵੀ 34 ਪਰਿਵਾਰ ਨੇ ਜਿਹੜੇ ਹਰ ਮਹੀਨੇ ਰਾਸ਼ਨ ਲੈ ਰਹੇ ਨੇ ਸਾਧ ਸੰਗਤ, ਜਿਨ੍ਹਾਂ ਦਾ ਕਮਾਉਣ ਵਾਲਾ ਕੋਈ ਨਹੀਂ। ਆਖੋ ਸਤਨਾਮ। ਇਸ ਤੋਂ ਇਲਾਵਾ ਬੱਚਿਆਂ ਨੂੰ ਮੈਡੀਕਲ ਸੇਵਾ, ਤੇ ਸਾਲ ਬਾਅਦ ਕੀਰਤਨ ਦਰਬਾਰ, ਔਰ ਸਾਧ ਸੰਗਤ ਜੀ ਸਾਲ ਬਾਅਦ ਕੈਂਪ ਲੱਗਦਾ ਹੈ 1.25 ਮਹੀਨਾ 40 ਦਿਨ ਪੂਰੇ, ਜਿਹਦੇ ਚ 240 ਬੱਚੇ ਐਕਤਾਂ ਜਿਹੜੇ 40 ਦਿਨ ਕੈਂਪ ਲੱਗੇ ਨੇ ਉਹਨਾਂ ਨੂੰ ਫਰੀ ਪੜ੍ਹਾਈਆਂ ਕਰਾਈਆਂ ਗਈਆਂ, ਤੇ 42 ਬੱਚਿਆਂ ਨੇ 40 ਦਿਨਾਂ ਵਿੱਚ ਕੀਰਤਨ ਵੀ ਸਿੱਖਿਆ। ਗੱਜ ਕੇ ਆਖੋ ਸਤਨਾਮ। ਇਹ ਕਿਰਪਾ ਬਖਸ਼ਿਸ਼। ਚਲੋ ਹੁਣ ਸਮਾਪਤੀ ਕਰਨ ਲੱਗੇ ਹਾਂ, ਇਹ ਸੁਣਿਓ ਗੱਲ। ਜਲੰਧਰ ਦਾ ਬੱਚਾ, ਕਾਰੋਬਾਰ ਸਭ ਕੁਝ, ਡਿਪਰੈਸ਼ਨ ਹੋ ਗਈ, ਸੋਚਿਆ ਇਹ ਕਿੱਥੇ ਦਵਾਈ ਬਾਬਾ ਜੀ ਰੱਖ ਗਏ, ਆ ਗਿਆ ਪੰਜੋਖਰਾ ਸਾਹਿਬ ਸਾਹਮਣੇ, ਯਕੀਨ ਜਾਣਿਓ ਉਹ ਪਰਿਵਾਰ ਨੂੰ ਬੇਨਤੀ ਕੀਤੀ, ਮੈਂ ਕਿਹਾ 15 ਦਿਨਾਂ ਵਿੱਚ 51 ਪਾਠ ਸੁਖਮਨੀ ਸਾਹਿਬ ਸ਼ੁਰੂ ਕਰੋ ਘਰ ਵਿੱਚ। ਆਖੋ ਸਤਨਾਮ। ਲਗਾਤਾਰ 5 ਕੁ ਮਹੀਨੇ ਕਰੀ ਜਾਓ, ਹਰ 15 ਦਿਨ 51 ਪਾਠ ਕਰਨੇ, ਫਿਰ ਦੇਖ ਲੈ ਕਿਰਦਾ। ਤੇ ਮੈਂ ਕਿਹਾ ਮਹੀਨੇ ਚ 1 ਵਾਰੀ ਪੰਜੋਖਰਾ ਸਾਹਿਬ ਜਾਣਾ, ਟੋਟਲ 5 ਵਾਰੀ ਜਾਣਾ, ਜਰਾ ਸੁਣ ਲਿਓ ਗੱਲ। ਤੇ ਮੈਂ ਕਿਹਾ ਜਾਣਾ ਕਿਵੇਂ ਹੈ, ਕਾਰ ਚ ਜਾਓ ਪਰ ਜੋੜਾ ਲਾ ਦੇਣਾ ਨੰਗੇ ਪੈਰੀ, ਕੋਈ ਮੋਬਾਈਲ ਟੈਂਡ ਨਹੀਂ ਕਰਨਾ ਕਾਰ ਚ, ਕੋਈ ਦੁਨਿਆਵੀ ਗੱਲ ਨਹੀਂ ਕਰਨੀ,
ਕਾਰ ਵਿੱਚ ਜਾਪ ਕਰਦੇ ਜਾਣਾ ਚਾਰ ਵਾਰੀ ਵਾਹਿਗੁਰੂ ਬੋਲੋ ਵਾਹਿਗੁਰੂ 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 ਮੈਂ ਕਿਹਾ ਚਾਰ ਵਾਰੀ ਵਾਹਿਗੁਰੂ ਕਹਿਣਾ ਪੰਜਵੀਂ ਵਾਰੀ ਕਹਿਣਾ ਧੰਨ ਗੁਰੂ ਹਰ ਛੇਵੀਂ ਵਾਰੀ ਕਹਿਣਾ ਇਹ ਸੰਪਟ ਹੁੰਦੇ ਨੇ ਇਹ ਗੱਲਾਂ ਪਿਆਰ ਦੀਆਂ ਅਸੀਂ ਪਰਿਵਾਰ ਵਾਂਗ ਬੈਠੇ ਹਾਂ ਫਿਰ ਮੈਂ ਕਰ ਜਾਂਦਾ ਵਾਂ ਵੈਸੇ ਇਹਨਾਂ ਨੇ ਦਾਇਰਾ ਮੰਗਿਆ ਹੁੰਦਾ ਮੈਂ ਕਿਹਾ ਛੇਵੀਂ ਵਾਰੀ ਕਹਿਣਾ ਸ੍ਰੀ ਹਰਿ ਕ੍ਰਿਸ਼ਨ ਜਿਸ ਡਿੱਠੇ ਹੁਣ ਤੁਸੀਂ ਦੱਸੋ ਜਲੰਧਰ ਤੋਂ ਜਾਣਾ ਅੰਬਾਲੇ ਲੱਗਣਗੇ ਤਿੰਨ ਸਾਢੇ ਤਿੰਨ ਕੁ ਘੰਟੇ ਹੈ ਜੀ ਤੇ ਰਾਹ ਵਿੱਚ ਕੋਈ ਦੁਨਿਆਵੀ ਗੱਲ ਨਹੀਂ ਕੋਈ ਮੋਬਾਈਲ ਟੈਂਡ ਨਹੀਂ ਜਿੰਨਾ ਪਰਿਵਾਰ ਚਾਰ ਪੰਜ ਮੈਂਬਰ ਬੈਠੇ ਬੱਚਾ ਵੀ ਵਿੱਚ ਬੈਠਾ ਤੇ ਇਹ ਜਾਪ ਹੋ ਰਿਹਾ ਤੁਸੀਂ ਨਹੀਂ ਮੰਨੋਗੇ ਕਿ ਬਾਲਾ ਪ੍ਰੀਤਮ ਨਹੀਂ ਉਡੀਕਣਗੇ ਆਖੋ ਸਤਨਾਮ ਨਹੀਂ ਤਰਸ ਕਰਨਗੇ ਮੈਂ ਕਿਹਾ ਉੱਥੇ ਜਾ ਕੇ ਇੱਕ ਪਾੜ ਸੁਮਨੀ ਸਾਹਿਬ ਪਰਿਵਾਰ ਨੇ ਰਲ ਕੇ ਕਰਨਾ ਫਿਰ ਇਸ਼ਨਾਨ ਕਰਾਉਣਾ ਹੈ ਬੱਚੇ ਨੂੰ ਸਰੋਵਰ ਚ ਫਿਰ ਦੇਗ ਲੈ ਕੇ ਕੜਾਹ ਪ੍ਰਸ਼ਾਦ ਦੀ ਉਹਨੂੰ ਕਿਰਪਾਨ ਭੇਟ ਕਰਾ ਕੇ ਇਹ ਜਿਹੜੀ ਕਿਰਪਾਨ ਭੇਟ ਕਰਦੇ ਨਾ ਇਹ ਪਹਿਲੇ ਕਰਾਇਆ ਕਰੋ ਦੇਗ ਲੈਣ ਤੋਂ ਬਾਅਦ ਕਰਕੇ ਫਿਰ ਜਿਹੜੀ ਡੂਨੇ ਚ ਵਾਪਸ ਹੁੰਦੀ ਉਹ ਹੱਥ ਚ ਲੈ ਕੇ ਅਰਦਾਸ ਕਰੀਦੀ ਹੈ ਅਰਦਾਸ ਤੋਂ ਬਾਅਦ ਕਹੀਦਾ ਬਾਬਾ ਜੀ ਦੇਗ ਲੈ ਕੇ ਹਾਜ਼ਰ ਹੋਇਆ ਕੋਈ ਜਦੋਂ ਵਿਸ਼ੇਸ਼ ਅਰਦਾਸ ਹੁੰਦੀ ਤੁਹਾਡੀ ਆਹ ਬੇਨਤੀ ਹੈ ਆਪ ਜੀ ਕਿਰਪਾ ਕਰਿਓ ਇਹਨੂੰ ਪ੍ਰਵਾਨ ਕਰਿਓ ਹਾਜ਼ਰੀ ਲਾਇਓ ਫਿਰ ਭਾਵਨਾ ਬਣਾਉਣੀ ਹੁੰਦੀ ਮਹਾਰਾਜ ਨੇ ਲਈ ਹੱਥ ਉੱਤੇ ਇਹਨੂੰ ਸੁਰਤੀ ਦਾ ਭੋਗ ਕਹਿੰਦੇ ਆ ਮੈਂ ਕਿਹਾ ਦੇਗ ਲੈਣੀ ਤੇ ਆਪ ਜੀ ਨੇ ਜਿਹੜੇ ਪਾੜ ਸੁਮਨੀ ਸਾਹਿਬ ਬੱਚੇ ਦਾ ਨਾਂ ਅਰਦਾਸ ਵੀ ਦੇਗ ਲੈ ਕੇ ਹਾਜ਼ਰ ਹੋਏ ਆ ਬਾਲਾ ਪ੍ਰੀਤਮ ਜੀ ਜਿਵੇਂ ਉੱਥੇ ਛੜੀ ਰੱਖੀ ਸੀ ਇਹਦੇ ਵੀ ਰੱਖ ਦਿਓ ਆਖੋ ਸਤਨਾਮ ਸਾਡੇ ਸਭ ਕਾਰੋਬਾਰ ਬੰਦ ਹੋ ਗਏ ਇੱਕ ਗੱਲ ਦਾ ਤਲਕ ਤੇ ਉਹਦੇ ਨਾਲ ਹੀ ਹੈ ਨਾ ਦਿਮਾਗ ਨਾਲ ਸਭ ਕੁਝ ਦੁਕਾਨਾਂ ਨੂੰ ਤਾਲੇ ਲੱਗ ਗਏ ਸਾਰਾ ਘਰ ਹਿੱਲ ਗਿਆ ਸਕੀਨ ਜਾਣਿਓ ਮੇਰੇ ਕੋਲ ਐਡਰੈਸ ਲੈ ਸਕਦੇ ਹੋ ਅੱਜ ਉਹਨਾਂ ਨੂੰ ਪੰਜ ਵਾਰੀ ਕਿਹਾ ਜੀ ਪੰਜ ਮਹੀਨੇ ਇੱਕ ਇੱਕ ਵਾਰੀ ਜਾਣਾ ਮਹੀਨੇ ਬਾਅਦ ਦੂਜੀਆਂ ਵਾਰੀ ਗਏ ਉਸ ਤੋਂ ਬਾਅਦ ਜਿਹਨੂੰ ਕਹਿੰਦੇ ਵੀ 100% ਗੱਜ ਕੇ ਆਖੋ ਸਤਨਾਮ ਔਰ ਯਕੀਨ ਜਾਣਿਓ ਜਦੋਂ ਉਹਨਾਂ ਮੈਨੂੰ ਆ ਕੇ ਗੱਲ ਸੁਣਾਈ ਉਹ ਬੱਚੇ ਨੂੰ ਮਿਲਾਇਆ ਮੇਰੀਆਂ ਅੱਖਾਂ ਚ ਅਥਰੂ ਮੈਂ ਕਿਹਾ ਕੌਣ ਕਹਿੰਦਾ ਬਾਲਾ ਪ੍ਰੀਤਮ ਨੇ ਇੱਕ ਨੂੰ ਛੜੀ ਲਾਈ ਹੈ ਉਹ ਸਾਨੂੰ ਐਡਰੈਸ ਪਤਾ ਹੋਣਾ ਚਾਹੀਦਾ ਵਿਧੀ ਪਤਾ ਹੋਣੀ ਚਾਹੀਦੀ ਭਾਵਨਾ ਹੋਣੀ ਚਾਹੀਦੀ ਹੈ ਉਹ ਇੰਨੇ ਵੱਡੇ ਨੇ ਅੱਜ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜੇ ਅੱਜ ਵੀ ਛੜੀਆਂ ਲਾ ਰਹੇ ਨੇ ਆਹ ਭਾਵਨਾ ਰੱਖਣੀ ਹੈ ਕਿ ਦਿੱਲੀ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉਦੋਂ ਰੋਗ ਦੂਰ ਨਹੀਂ ਕੀਤੇ ਅੱਜ ਵੀ ਬੰਗਲਾ ਸਾਹਿਬ ਤੁਸੀਂ ਕੋਈ ਪ੍ਰੋਬਲਮ ਸਰੀਰਕ ਹੋ ਜੇ ਵਿਧੀ ਨਾਲ ਨਿਸ਼ਚੇ ਨਾਲ ਅੱਜ ਵੀ ਉੱਥੇ ਜਾ ਕੇ ਅਰਦਾਸਾਂ ਕਰਦੇ ਹੋ ਬਾਲਾ ਪ੍ਰੀਤਮ ਅੱਜ ਵੀ ਰੋਗ ਰਾਜੀ ਕਰ ਰਹੇ ਆ ਅੱਜ ਵੀ ਝੋਲੀਆਂ ਭਰ ਰਹੇ ਹੁਣ ਸਮਾਂ ਬਹੁਤ ਹੋ ਗਿਆ ਸਵੇਰੇ ਦੀਵਾਨ ਵੀ ਨੇ ਨਹੀਂ ਤੇ ਮੈਂ ਇੱਕ ਅਫਰੀਕਨ ਲੜਕੀ ਦੀ ਗੱਲ ਫਿਰ ਬੜੀ ਲੰਬੀ ਹੈ ਉਹਨੂੰ ਇਹ ਬੰਗਲਾ ਸਾਹਿਬ ਤੋਂ ਕਿਰਪਾ ਹੋਈ ਹੈ ਗੋਲਡੀ ਜੀ ਬੰਗਲਾ ਸਾਹਿਬ ਤੋਂ ਅਫਰੀਕਨ ਲੜਕੀ ਜਿਹਨੂੰ ਸਰੀਰ ਦੀ ਰੋਗਤਾ ਦੀ ਉਦੋਂ ਮੇਰੀਆਂ ਅੱਖਾਂ ਖੁੱਲੀਆਂ ਮੈਂ ਕਿਹਾ ਸਾਡਾ ਬਾਲਾ ਪ੍ਰੀਤਮ ਇਹ ਵੀ ਨਹੀਂ ਵੇਖਦਾ ਕਿ ਸਿੱਖ ਦੀ ਝੋਲੀ ਭਰਨੀ ਹੈ ਜਿਹੜਾ ਵੀ ਇਸ ਬਾਣੀ ਨਾਲ ਸੁਖਮਨੀ ਸਾਹਿਬ ਦਾ ਗੁਟਕਾ ਦਿੱਤਾ ਸੀ ਉਹ ਬੱਚੀ ਨੂੰ ਦਿੱਤਾ ਗਿਆ ਸੀ ਇੰਗਲਿਸ਼ ਦਾ ਸੁਮਨੀ ਸਾਹਿਬ ਦਾ ਅਫਰੀਕਨ ਕੁੜੀ ਤੇ 6 ਅਸ਼ਟਪਦੀਆਂ ਰੋਜ਼ ਕਰਦੀ ਸੀ ਤੇ ਹਫ਼ਤੇ ਬਾਅਦ ਬੰਗਲਾ ਸਾਹਿਬ ਤੇ ਸੰਗਤ ਜੀ ਉਹ ਵੀ ਬੰਗਲਾ ਸਾਹਿਬ ਵਾਲੇ ਕੋਲੋਂ ਝੋਲੀ ਭਰ ਕੇ ਗਈ ਦੇ ਰੋਗਤਾ ਦੀ ਗੱਜ ਕੇ ਆਖੋ ਸਤਨਾਮ ਤੁਸੀਂ ਇੰਨੇ ਮੀਰ ਹੋ ਇੰਨੇ ਸ਼ਾਹੂਕਾਰ ਹੋ ਸਿਰਫ ਇੱਥੋਂ ਵਿਲ ਪਾਵਰ ਲੈ ਕੇ ਜਾਓ ਅੱਜ ਕਿ ਸਤਿਕਾਰ ਸਭ ਦਾ ਪਰ ਮੇਰਾ ਮਾਲਕ ਮੈਂ ਉਹਦੇ ਅੱਗੇ ਅੱਖਾਂ ਚ ਉਹਨੂੰ ਵਸਾਉਣਾ ਹਿਰਦੇ ਚ ਉਹਨੂੰ ਵਸਾਉਣਾ ਸੁਰਤੀ ਚ ਉਹਨੂੰ ਵਸਾਉਣਾ ਆਪਣਾ ਤਨ ਮਨ ਸਭ ਕੁਝ ਉਹਨੂੰ ਸੌਂਪਣਾ ਤੇ ਇਹੋ ਜਿਹਾ ਸੌਂਪਣਾ ਕਿ ਮੈਂ ਘਰ ਰੋਟੀ ਪਕਾਉਂਦੀ ਹੋਵਾਂ ਮੇਰਾ ਵਾਹਿਗੁਰੂ ਉਦੋਂ ਵੀ ਚੱਲਦਾ ਹੋਵੇ ਸੁਰਤੀ ਚ ਬਾਲਾ ਪ੍ਰੀਤਮ ਹੋਣ ਜਾਂ ਦਸਾਂ ਪਾਤਸ਼ਾਹੀਆਂ ਜਿੱਥੇ ਧਿਆਨ ਰੱਖਦੇ ਇਹੋ ਜਿਹਾ ਪਿਆਰ ਕਰੋ ਸਤਿਗੁਰਾਂ ਨਾਲ ਫਿਰ ਵੇਖੋ ਕਿਵੇਂ ਸਤਿਗੁਰੂ ਵਰਤਦੇ ਆ ਤੇ ਆਓ ਹੁਣ ਪੰਕਤੀ ਪੜ ਰਹੇ ਹਾਂ ਫਿਰ ਸੈਕਟਰੀ ਸਾਹਿਬ ਇਹ ਸਾਡੀਆਂ ਆਈਆਂ ਸ਼ਖਸੀਅਤਾਂ ਦਾ ਸਤਿਕਾਰ ਵੀ ਕਰਨਗੇ ਤੇ ਆਹ ਸਭ ਸੀਡੀਆਂ VCDਆਂ MP3 ਸਟਾਲ ਬਾਰ ਲੱਗਾ ਕੋਈ ਬਿਜ਼ਨਸ ਨਾਲ ਨਹੀਂ ਪ੍ਰਚਾਰ ਨਾਲ ਇਹ ਪੈਨ ਡਰਾਈਵ 64 ਘੰਟੇ ਦਾ ਕਥਾ ਕੀਰਤਨ ਆਹ ਕਿਤਾਬ 6ਵੀਂ ਮਹਾਰਾਜ ਨੇ ਲਿਖਾਈ ਗੁਰੂ ਨਾਨਕ ਦੇ ਘਰ ਦੀਆਂ 15 ਕਲਾਸਾਂ ਰਸਾਲਾ 2 ਮਹੀਨੇ ਬਾਅਦ ਪਹੁੰਚਦਾ ਘਰਾਂ 'ਚ ਜੀ ਇਹ ਆਪ ਜੀ ਬਾਹਰੋਂ ਲਾਭ ਲੈ ਸਕਦੇ ਹੋ ਆਓ ਜੀ ਇਹ ਥੈਲੇ ਫਰੀ ਦਿੱਤੇ ਜਾ ਰਹੇ ਜਿਹੜੇ ਕੰਘੇ 'ਚੋਂ ਕੇਸ ਨਿਕਲਦੇ ਆ ਨਾ ਉਹ ਸੁੱਟਿਆ ਨਾ ਕਰੋ ਕੂੜੇ ਡੱਬੇ 'ਚ ਫਿਰ ਇਹਦੇ 'ਚ ਜਾਂ ਗੁਰਬਾਣੀ ਲਿਖੇ ਕਾਰਡ ਤੇ ਚਾਰ ਪੰਜ ਮਹੀਨੇ ਬਾਅਦ ਭਰ ਜੇ ਤੇ ਲੋਹੇ ਦੇ ਬਾਟੇ ਚ ਪਾ ਕੇ ਨਾ ਅਗਨ ਭੇਟ ਕਰਕੇ ਜਲ ਪ੍ਰਵਾਹ ਕਰ ਦਿਓ। ਇਹ ਕੇਸ ਜਿਹੜੇ ਕੰਘੀ ਚ ਆ ਜਾਣ ਕੰਘੇ ਚ ਉਹ ਸੁੱਟਣੇ ਨੀ ਕੂੜੇ ਡੱਬੇ ਚ, ਫਿਰ ਬੜਾ ਹਿਰਦਾ ਦੁਖਦਾ ਬਾਜਾਂ ਵਾਲੇ ਦਾ। ਇਹ ਫ੍ਰੀ ਦਿੱਤੇ ਜਾ ਰਹੇ ਨੇ ਕਿ ਇਹਨਾਂ ਚ ਪਾਇਆ ਕਰੋ। ਆਓ ਕੋਈ ਵਾਂਝਾ ਨਾ ਰਹੇ, ਅਜੇ ਜਾਇਓ ਵੀ ਨਾ, ਕਿਉਂਕਿ ਸਾਰੀਆਂ ਪੰਥਕ ਸ਼ਖਸ਼ੀਤਾਂ ਦਾ ਸਤਿਕਾਰ ਵੀ ਹੋਣਾ। ਕੋਈ ਜਾਵੇ ਨਾ, ਭਾਈ ਮਤੀ ਦਾ ਸੇਵਕ ਜਥੇ ਨੂੰ ਬਹੁਤ ਬਹੁਤ ਵਧਾਈਆਂ ਨੇ। ਭੈਣ ਜੀ ਜਥੇ ਦੇ ਮੁਖੀ ਨੇ ਤੇ ਸਾਰੇ ਮੇਰੇ ਵੀਰ ਬਾਹਾਂ ਬਣ ਕੇ ਸਾਥ ਦਿੰਦੇ ਨੇ। ਵਾਹਿਗੁਰੂ ਸਾਰਿਆਂ ਨੂੰ ਇਸੇ ਤਰ੍ਹਾਂ ਸੇਵਾ ਲਵੇ। ਆਪ ਜੀ ਘਰ ਘਰ ਇਹ ਦਇਆ ਦੇ ਕਾਰਜ ਤੇ ਗੁਰਬਾਣੀ ਦੇ ਕਾਰਜਾਂ ਦੀ ਵਾਹਿਗੁਰੂ ਤੁਹਾਡੇ ਤੋਂ ਸੇਵਾ ਲੈਣ। ਕੋਈ ਵਾਂਝਾ ਨਾ ਰਹੇ ਜੀ, ਜੋ ਮਾਇਆ ਦੇ ਗਏ ਹੋ, ਇਹ ਵਿਧਵਾ ਬੀਬੀਆਂ ਦੇ ਮੁੱਖ ਚ ਦੋ ਹਸਪਤਾਲ, ਦੋ ਸਰਾਵਾਂ ਤੇ ਬਾਬਾ ਦੀਪ ਸਿੰਘ ਤੇ ਭਾਈ ਤਾਰੂ ਸਿੰਘ ਜੀ ਦੇ ਜਨਮ ਸਥਾਨ, ਇਹ ਦੋ ਇਤਿਹਾਸਕ ਗੁਰਦੁਆਰੇ, ਮਹਾਨ ਸ਼ਹੀਦਾਂ ਦੇ ਜਨਮ ਸਥਾਨਾਂ ਦੀ ਕਾਰ ਸੇਵਾ, ਇਹ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਆਓ ਜੀ ਪੜੋ ਪਿਆਰ ਨਾਲ, ਕੋਈ ਵਾਂਝਾ ਨਾ ਰਹੇ ਜੀ।
ਗੁਰਪੂਰਾ ਪਾਇਆ ਗੁਰ, ਸਾਰੀ ਸੰਗਤ ਗੁਰ, ਨਾਨਕ ਗੁਰ ਪੂਰਾ ਪਾਇਆ, ਸਗਲੀ ਤਿੱਖਾ ਬੁਜੰਤੀਆਂ ਗੁਰ ਪੂਰਾ ਪਾਇਆ ਗੁਰ।
ਸੈਕਟਰੀ ਸਾਹਿਬ ਪਾਸੋਂ ਅਗਲਾ ਪ੍ਰੋਗਰਾਮ ਬਹੁਤ ਪਿਆਰ ਨਾਲ ਸਰਵਨ ਕਰਿਓ ਤੇ ਥੋੜੇ ਜਿਹੇ ਸਤਿਕਾਰ ਨੇ, ਫਿਰ ਆਨੰਦ ਸਾਹਿਬ ਦਾ ਪਾਠ ਲੱਗਣਾ ਜੀ। ਭੁੱਲਾਂ ਬਖਸ਼ ਲੈਣੀਆਂ, ਫਤਿਹ ਢਿੱਲੀ ਨਾ ਬੁਲਾਉਣਾ। ਵਾਹਿਗੁਰੂ ਸਾਰਿਆਂ ਦੀ ਭਾਵਨਾ ਬਣਾਉਣ। ਅੱਜ ਦਾ ਕੀਰਤਨ ਭਾਵਨਾ ਤੇ ਹੋਇਆ, ਗੱਜ ਕੇ ਪਿਆਰ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।